ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਨਮਾਨਯੋਗ ਸਤਸੰਗ ਜੀਓ, ਸਾਨੇ ਮਰਫਤੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜਪੀ ਸਾਹਿਬ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ, ਸਮਾਪਤੀ ਹੋਈ ਸੀ। ਮੁਕੰਦ ਅੱਜ ਸੋਦਰ ਰਹਿ ਰਾਸ ਦਾ ਵਿਚਾਰ ਆਰੰਭ ਕਰਨਾ ਹੈ। ਰਹਿ ਰਾਸ ਸ਼ਬਦ ਬਾਰੇ ਵਿਚਾਰ ਸਮਝਣ ਦਾ ਯਤਨ ਕਰੀ। ਰਹਿ ਰਾਸ ਸ਼ਬਦ ਜਿਹੜਾ ਆਇਆ ਹੈ, ਇਹਦੇ ਤਿੰਨ ਅਰਥ ਮੇਰੀ ਸਮਝ ਵਿੱਚ ਹੁਣ ਤੱਕ ਆਏ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਚਰਨ ਧੋਏ ਰਹਿ ਰਾਸ ਕਰੇ ਚਰਨਾ ਮ੍ਰਿਤ ਸਿੱਖਾਂ ਪੀਲਾ ਆਇਆ। ਉੱਥੇ ਰਹਿ ਰਾਸ ਦਾ ਅਰਥ ਹੋ ਗਿਆ ਰੋ ਰੀਤੀ, ਇੱਕ ਮਰਿਆਦਾ ਕਿ ਸਿੱਖਾਂ ਨੂੰ ਚਰਨਾਮਤ ਦੇਣ ਦੀ ਮਰਿਆਦਾ ਚੱਲ। ਸੱਤਾ ਬਲਵੰਡ ਦੀ ਵਾਰ ਹੈ ਰਾਮਕਲੀ ਰਾਗ ਵਿੱਚ, ਉਸ ਵਿੱਚ ਉਹਨਾਂ ਨੇ ਰਹਿ ਰਾਸ ਦੇ ਅਰਥ ਕੀਤੇ ਨੇ ਮੱਥਾ ਟੇਕਣਾ, ਪ੍ਰਣਾਮ ਕਰਨਾ। ਉਹ ਕਹਿੰਦੇ ਨੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਕੀਮਦਾ। ਗੁਰੂ ਨੇ ਚੇਲੇ ਨੂੰ ਪ੍ਰਣਾਮ ਕਰ ਦਿੱਤੀ, ਭਾਵ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਨੂੰ ਮੱਥਾ ਟੇਕ ਦਿੱਤਾ। ਪੰਜ ਭੂਤਕ ਸਰੀਰ ਵਿੱਚ ਹੁੰਦੇ ਹਾਂ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਕੀਮਦਾ, ਸਹਿ ਟਿੱਕਾ ਦਿੱਤੋ ਸੋ ਜੀਵੰਦੇ। ਰਹਿ ਰਾਸ ਦਾ ਇੱਕ ਅਰਥ ਹੋ, ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਸ਼ਬਦ ਰਹਿ ਰਾਸ ਦੇ ਵਿੱਚ ਹੀ ਆ ਗਿਆ। ਇੱਥੇ ਰਹਿ ਰਾਸ ਦਾ ਅਰਥ ਹੋ ਗਿਆ ਸਫ਼ਰ ਖਰਚ, ਰਾਹ ਦਾ ਰਸਤਾ, ਰਾਹ ਰਸਤੇ ਦਾ ਜੋ ਖਰਚ ਹੈ, ਰਾਹ ਦੀ ਰਾਸ ਰਸਤੇ ਵਾਸਤੇ ਪੂੰਜੀ। ਇਹਦਾ ਭਾਵ ਸ਼ਾਮ ਨੂੰ ਜਿਹੜਾ ਅਸੀਂ ਰਹਿ ਰਾਸ ਦਾ ਪਾਠ ਕਰਨੇ ਆ, ਇਹ ਸਾਡੇ ਵਾਸਤੇ ਸਫ਼ਰ ਖਰਚ ਹੈ। ਸਾਨੂੰ ਇਹ ਯਾਦ ਰਹਿਣਾ ਚਾਹੀਦਾ, ਇੱਥੇ ਸਦਾ ਨਹੀਂ ਰਹਿਣਾ, ਇੱਥੋਂ ਤੁਰ ਜਾਣਾ। ਬੰਦੇ ਨੇ ਦੋ ਦਿਨ ਦੀ ਮੁਸਾਫਰੀ ਚ ਜਾਣਾ ਹੋਵੇ ਤੇ ਸਫ਼ਰ ਖਰਚ ਕਹਿੰਦਾ ਪਾਸ ਚਾਹੀਦਾ। ਕੋਈ ਪਾਣੀ ਦੀ ਬੋਤਲ ਹੀ ਲੈ ਲਵਾਂ, ਰਾਸ ਪੀਆਂਗਾ ਕੀ। ਪਰ ਅੱਗੇ ਜਿਸ ਸਫ਼ਰ ਬਾਰੇ ਕੁਛ ਜਾਣਦੇ ਹੀ ਨਹੀਂ, ਉੱਥੇ ਵਾਸਤੇ ਨਾਲ ਕੀ ਚਾਹੀਦਾ। ਇਹ ਰਹਿ ਰਾਸ ਕੀ ਹੈ? ਸਫ਼ਰ ਵਾਸਤੇ ਪੂੰਜੀ। ਆਓ ਅਸੀਂ ਆਪ ਸਰਵਣ ਕਰੋ, ਸਾਰੇ ਇੱਕ ਵਾਰ ਮਨ ਇਕਾਗਰ ਕਰੋ, ਚੇਤੇ ਇਕਾਗਰ ਕਰੋ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਵੱਖਰਾ ਵੱਖਰਾ ਪਾਠ ਹੈ। ਉਹ ਦਰ ਪਰਮਾਤਮਾ ਦਾ ਦਰ, ਰਾਗ ਆਸਾ, ਆਸਾ ਰਾਗ ਵਿੱਚ ਇਹ ਸ਼ਬਦ ਹੈ। ਪਹਿਲੀ ਕਾਇਆ, ਪਹਿਲਾ ਸਰੂਪ, ਪਹਿਲਾ ਸ਼ਰੀਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਹਾਂਜੀ,
ਇੱਕ ਓੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਔਰ ਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹਾਂਜੀ,
ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿੱਤ ਦਾ ਸਰਬ ਸੰਭਾਲੀ।
ਹੇ ਪ੍ਰਮਾਤਮਾ, ਤੇਰਾ ਉਹ ਦਰ ਕਿਹੋ ਜਿਹਾ ਹੈ, ਘਰ ਕੈਸਾ ਹੈ, ਜਿੱਥੇ ਬੈਠ ਕੇ ਸਾਰੇ ਜੀਵਾਂ ਦੀ ਤੂੰ ਸੰਭਾਲ ਕਰ ਰਿਹਾ ਹੈ। ਹਾਂਜੀ,
ਵਾਜੇ ਤੇਰੀ ਨਾਦ ਅਨੇਕ ਸੰਖਾ, ਕੇਤੇ ਤੇਰੀ ਵਾਵਣ ਹਾਰੇ।
ਤੇਰੇ ਅਨੇਕਾਂ ਵਾਜੇ, ਅਨੇਕ ਤਰ੍ਹਾਂ ਉਹਨਾਂ ਵਾਜਿਆਂ ਦੀ ਆਵਾਜ਼, ਅਨੇਕਾਂ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ। ਹਾਂਜੀ,
ਕੇਤੇ ਤੇਰੇ ਰਾਗ ਭਰੀ ਸਿਉਂ ਕਹੀਐ, ਕੇਤੇ ਤੇਰੀ ਗਾਵਣ ਹਾਰੇ।
ਕਿੰਨੇ ਹੀ ਤੇਰੇ ਉਸ ਦਰ ਤੇ, ਸੋ ਦਰ ਤੇ ਰਾਗ ਹਨ ਰਾਗਣੀਆਂ ਸਮੇਤ, ਔਰ ਕਿੰਨੇ ਹੀ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਹਨ ਜੋ ਰਾਗਾਂ ਨੂੰ ਗਾ ਸਕਦੇ ਹਨ, ਰਾਗੀਆਂ ਨੂੰ, ਰਾਗਣੀਆਂ ਨੂੰ ਗਾ ਸਕਦੇ ਹਨ, ਉਹ ਕਿੰਨੇ ਹਨ ਤੇਰੇ ਦਰ ਦੇ ਉੱਤੇ। ਹਾਂਜੀ,
ਗਾਵਣ ਤੁਧ ਨੂੰ ਪਾਉਣ ਪਾਣੀ ਦੇ ਸੰਤਰ, ਗਾਵੈ ਰਾਜਾ ਧਰਮ ਦੁਆਰੇ।
ਪਵਨ ਤੈਨੂੰ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਧਰਮ ਰਾਜਾ ਤੇਰੇ ਦੁਆਰੇ ਤੇ ਤੈਨੂੰ ਗਾ ਰਿਹਾ ਹੈ।
ਗਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ।
ਚਿੱਤਰ ਗੁਪਤ ਦੋ ਧਰਮ ਰਾਜ ਦੇ ਮੁਨਸ਼ੀ ਇਹ ਵੀ ਤੈਨੂੰ ਗਾ ਰਹੇ ਹਨ, ਜੋ ਮਨੁੱਖ ਦਾ ਲਿਖਿਆ ਹੋਇਆ ਲਿਖ ਲਿਖ ਕੇ ਵਿਚਾਰ ਕਰਦੇ ਹਨ। ਹਾਂਜੀ
ਰਾਵਣ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ।
ਸ਼ਿਵ ਜੀ ਵੀ ਤੈਨੂੰ ਗਾਉਂਦਾ, ਬ੍ਰਹਮਾ ਵੀ ਤੈਨੂੰ ਗਾ ਰਿਹਾ ਹੈ, ਦੇਵੀਆਂ ਵੀ ਤੈਨੂੰ ਗਾਉਂਦੀਆਂ ਹਨ, ਇਹ ਸਾਰੇ ਤੈਨੂੰ ਗਾ ਰਹੇ ਹਨ। ਰਾਵਣ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਦੇ ਸੋਹਣ ਤੇਰੇ ਸਦਾ ਸਵਾਰੇ, ਤੇਰੇ ਸਵਾਰੇ ਹੋਏ ਜੋ ਸਦਾ ਸ਼ੋਭਾ ਪਾਉਂਦੇ ਹਨ। ਹਾਂਜੀ
ਰਾਵਣ ਤੁਧਨੋ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ।
ਦੇਵਤਿਆਂ ਸਹਿਤ ਇੰਦਰ ਦੇ ਇੰਦਰਾਸਨ ਤੇ ਬੈਠਾ ਹੋਇਆ ਇੰਦਰ ਤੈਨੂੰ ਗਾ ਰਿਹਾ ਹੈ। ਹਾਂਜੀ
ਰਾਵਣ ਤੁਧਨੋ ਸਿਰ ਸਮਾਧੀ ਅੰਦਰ ਰਾਵਣ ਤੁਧਨੋ ਸਾਰ ਦੀ
ਆਪਣਾ ਆਪਣਾ ਗਾਉਣ ਦਾ ਢੰਗ ਹੈ। ਸਮਾਧੀਆਂ ਲਾ ਲਾ ਕੇ ਸਿੱਧ ਜਿਹੜੇ ਨੇ ਉਹ ਤੈਨੂੰ ਗਾ ਰਹੇ ਹਨ, ਸਮਾਧੀਆਂ ਲਾ ਕੇ ਸਾਧ ਵਿਚਾਰੇ ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ।
ਜਤੀ ਜਿਹੜੇ ਇੰਦਰੀਆਂ ਨੂੰ ਰੋਕ ਕੇ ਰੱਖਦੇ ਹਨ, ਆਪਣੇ ਆਪ ਤੇ ਕਾਬੂ ਪਾ ਕੇ ਰੱਖਦੇ ਹਨ, ਸਤੀ ਸਤਵਾਦੀ ਪੁਰਸ਼, ਸੰਤੋਖੀ ਇਹ ਸਾਰੇ ਤੈਨੂੰ ਗਾ ਰਹੇ ਹਨ। ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ। ਵੀਰ ਦਾ ਅਰਥ ਹੈ ਵੀਰ ਸੂਰਮੇ, ਬੜੇ ਤਕੜੇ ਮਜ਼ਬੂਤ ਸੂਰਮੇ, ਉਹ ਵੀ ਤੈਨੂੰ ਗਾ ਰਹੇ ਹਨ, ਸੰਤੋਖੀ ਵੀ ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋ ਪੰਡਿਤ ਪੜ੍ਹਨ ਖੇਸਰ ਜੁਗ ਜੁਗ ਵੇਦਾਂ ਨਾਲੇ।
ਪੰਡਿਤ ਜਿਹੜੇ ਨੇ ਉਹ ਪੜ੍ਹਦੇ ਹਨ, ਉਹ ਪੜ੍ਹ ਪੜ੍ਹ ਕੇ ਤੈਨੂੰ ਗਾ ਰਹੇ ਹਨ ਰਖੀਸਰ, ਰਿਖੀਆਂ ਦੇ ਵੱਡੇ ਰਿਸ਼ੀ, ਯੁਗ ਯੁਗ ਵਿੱਚ ਹਰੇਕ ਯੁਗ ਵਿੱਚ ਵੇਦਾਂ ਸਹਿਤ ਸਾਰੇ ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮੱਚ ਪਿਆਲੇ।
ਮੋਹਣੀਆਂ ਸੁੰਦਰ ਇਸਤਰੀਆਂ ਜੋ ਮਨ ਨੂੰ ਮੋਹ ਲੈਣ, ਉਹ ਸੁਰਗਾਂ ਵਿੱਚ, ਮਾਤ ਲੋਕ ਵਿੱਚ, ਪਤਾਲ ਲੋਕ ਵਿੱਚ, ਇਹ ਸਾਰੇ ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ।
ਤੇਰੇ ਪੈਦਾ ਕੀਤੇ ਹੋਏ ਰਤਨ ਰੂਪੀ ਅਠਾਹਠ ਤੀਰਥ, ਇਹ ਵੀ ਤੈਨੂੰ ਗਾ ਰਹੇ ਹਨ। ਹਾਂਜੀ
ਗਾਵਣ ਤੁਧਨੋ ਯੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ।
ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ, ਚਾਰੇ ਖਾਣੀਆਂ ਅੰਡਜ ਜੇਰਜ ਸੇਤ ਜੁਤਪੁਜ, ਇਹ ਵੀ ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ।
ਕਹਿੰਦੇ ਨੇ ਖੰਡ ਧਰਤੀ ਦਾ ਇੱਕ ਟੁਕੜਾ, ਮੰਡਲ ਜਿਸ ਵਿੱਚ ਇੱਕ ਤਾਰਕਾ ਮੰਡਲ, ਭਾਵ ਤਾਰੇ ਹੋਣ, ਚੰਦਰਮਾ ਹੋਵੇ, ਸੂਰਜ ਹੋਵੇ, ਤੈਨੂੰ ਖੰਡ ਮੰਡਲ ਬ੍ਰਹਿਮੰਡਾ, ਬ੍ਰਹਿਮੰਡ ਜਿਸ ਵਿੱਚ ਅਨੇਕਾਂ ਸੂਰਜ ਅਨੇਕਾਂ ਚੰਦਰਮਾ ਹਨ, ਇਹ ਤੇਰੇ ਟਿਕਾਏ ਸਾਰੇ ਤੈਨੂੰ ਗਾ ਰਹੇ ਹਨ। ਉਹੀ ਤੈਨੂੰ ਗਾਉਂਦੇ ਹੁਣ ਜੋ ਤੈਨੂੰ ਪਿਆਰੇ ਲੱਗਦੇ ਹਨ, ਜੋ ਤੈਨੂੰ ਭਾ ਜਾਂਦੇ ਹਨ। ਸੇ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਤੇਰੇ ਭਗਤ ਤੇਰੇ ਵਿੱਚ ਰਤੇ ਹੋਏ, ਤੇਰੇ ਰਸ ਨਾਲ ਭਰੇ ਤੈਨੂੰ ਗਾ ਰਹੇ ਹਨ।
ਹੋਰ ਕਹਿੰਦੇ ਤੁਧਨੂੰ ਗਾਵਨ ਸੀ ਮੈਂ ਕਿਤਨਾ ਆਵਨ ਨਾਨਕ ਕਿਆ ਵਿਚਾਰ।
ਹੇ ਮੇਰੇ ਪਾਤਸ਼ਾਹ ਜਿੰਨੇ ਕੁ ਯਾਦ ਆਉਂਦੇ ਸਨ ਮੈਂ ਗਿਣ ਦਿੱਤੇ, ਹੋਰ ਕਿੰਨੇ ਕੁ ਤੈਨੂੰ ਤੁਹਾਨੂੰ ਗਾ ਰਹੇ ਹਨ, ਉਹ ਮੈਨੂੰ ਯਾਦ ਹੀ ਨਹੀਂ ਆਉਂਦੇ, ਚੇਤੇ ਵਿੱਚ ਨਹੀਂ ਆਉਂਦੇ। ਨਾਨਕ ਕੀ ਇਸ ਗੱਲ ਦੀ ਵਿਚਾਰ ਕਰੇ, ਸਾਹਿਬ ਜੀ ਨੇ ਕਿਤਨੀ ਨਿਮਰਤਾ ਇੱਥੇ ਵਿਖਾਈ ਹੈ। ਦੀਨ ਦੁਨੀਆ ਦੇ ਵਾਲੀ ਪਾਤਸ਼ਾਹ ਕਹਿੰਦੇ ਨੇ ਮੈਂ ਕੀ ਵਿਚਾਰ ਕਰਾਂ, ਬਾਕੀ ਮੈਨੂੰ ਯਾਦ ਨਹੀਂ ਆਉਂਦੇ। ਹਾਂਜੀ
ਸੋਏ ਸੋਏ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ।
ਉਹ ਸਦਾ ਵਾਸਤੇ ਸੱਚ ਹੈ, ਉਹ ਸਾਹਿਬ ਸੱਚਾ ਹੈ, ਨਾਈ ਦਾ ਅਰਥ ਹੁੰਦਾ ਵਡਿਆਈ, ਉਸ ਦੀ ਵਡਿਆਈ ਵੀ ਸੱਚੀ ਹੈ।
ਹੈ ਬੇਹੋਸ਼ੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
ਜਿਸਨੇ ਰਚਨਾ ਰਚਾਈ ਹੈ ਹੁਣ ਵੀ ਹੈ, ਅੱਗੋਂ ਵੀ ਹੋਵੇਗਾ, ਨਾ ਕਿਤੇ ਗਿਆ ਨਾ ਜਾਏਗਾ, ਭਾਵ ਅਵਨਾਸ਼ੀ ਹੈ, ਉਸਨੇ ਰਚਨਾ ਰਚਾਈ ਹੈ।
ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ।
ਇਹ ਸ੍ਰਿਸ਼ਟੀ ਤੇ ਮਾਇਆ ਜਿਸਨੇ ਅਨੇਕ ਪੰਥਾਂ ਦੀ ਪੈਦਾ ਕਰ ਕਰਕੇ ਆਪ ਉਪਾਈ ਹੈ।
ਕਰ ਕਰ ਦੇਖਿਆ ਕੀਤਾ ਆਪਣਾ ਜਿਉ ਸ੍ਰਿਸ਼ਟੀ ਵਡਿਆ।
ਆਪਣਾ ਕੀਤਾ ਹੋਇਆ ਬਣਾ ਬਣਾ ਕੇ ਆਪ ਵੇਖਦਾ ਜਿਵੇਂ ਉਸਨੂੰ ਉਸਦੀ ਵਡਿਆਈ ਪਾਉਂਦੀ ਹੈ।
ਜੋ ਦਿਸ ਭਾਵ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ।
ਜੋ ਉਸਨੂੰ ਪਾਉਂਦਾ ਉਹੀ ਕਰਦਾ, ਮੋੜ ਕੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਦਾਤਾ ਤੂੰ ਇੰਜ ਨਹੀਂ ਇੰਜ ਕਰ ਦੇ, ਨਹੀਂ ਜੋ ਉਸਨੇ ਕਰ ਦਿੱਤਾ ਵੀ ਉਹ ਪੂਛ ਨਾ ਮਸਲਤ ਤਰੇ, ਜੋ ਕੁਛ ਕਰੇ ਸੋ ਆਪੇ ਕਰੇ, ਉਸ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ। ਹਾਂਜੀ
ਸੋ ਪਾਤਸ਼ਾਹ ਸਹਾ ਪਾਤਸ਼ਾਹ ਨਾਨਕ ਰਹਿਣ ਲਾਈ।
ਉਹ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਹਿਬ ਜੀ ਕਹਿੰਦੇ ਨੇ ਅਸੀਂ ਉਸ ਦੀ ਰਜ਼ਾ ਵਿਚ ਰਹਿਣਾ ਹੈ, ਰਜ਼ਾ ਹੀ ਉਸਦਾ ਦਰ ਹੈ। ਇਹ ਸ਼ਬਦ ਹੈ ਸੋ ਦਰ, ਉਸਦਾ ਦਰ ਕੀ ਹੈ ਪਾਣਾ, ਦਰ ਹੈ ਰਜ਼ਾ, ਉਹਦੇ ਘਰ ਵਿੱਚ ਪ੍ਰਵੇਸ਼ ਕਰਨਾ ਹੋਵੇ, ਜਾਣਾ ਹੋਵੇ ਤੇ ਰਜ਼ਾ ਵਿੱਚ ਆਉਣਾ ਲਾਜ਼ਮੀ ਹੈ।
ਖਾਸਾ ਮੰਨਣਾ ਪਹਿਲਾ, ਸੁਣ ਵੱਡਾ ਆਖਾ ਸਭ ਕੋਈ,
ਸੁਣ ਕੇ ਤੇ ਹਰ ਮਨੁੱਖ ਆਖੀ ਜਾਂਦਾ ਰੱਬ ਬਹੁਤ ਵੱਡਾ, ਪਰਮਾਤਮਾ ਬਹੁਤ ਵੱਡਾ। ਕਿਸੇ ਕੋਲੋਂ ਸੁਣ ਲਿਆ ਰੱਬ ਵੱਡਾ ਔਰ ਕਹਿ ਦਿੱਤਾ ਪਰਮਾਤਮਾ ਬਹੁਤ ਵੱਡਾ ਹੈ,
ਵੱਡਾ ਹੋਈ,
ਪਰ ਕਿੱਡਾ ਵੱਡਾ ਇਹ ਤੇ ਕੋ ਵੇਖੇ ਤੇ ਵੇਖ ਕੇ ਫੇਰ ਆਖੇ ਕਿ ਰੱਬ ਕਿੱਡਾ ਵੱਡਾ ਹੈ। ਪਹਿਲਾਂ ਵੇਖੇ ਔਰ ਵੇਖ ਕੇ ਦੱਸੇ ਕਿ ਰੱਬ ਕਿੱਡਾ ਵੱਡਾ ਹੈ।
ਕੀਮਤ ਪਾਏ ਨਾ ਕਿਹਾ ਜਾਏ,
ਨਾ ਤੇ ਉਸਦੇ ਕੋਈ ਕੀਮਤ ਪੈ ਸਕਦੀ ਏ, ਨਾ ਹੀ ਕਿਹਾ ਜਾ ਸਕਦਾ ਕਿ ਕਿੱਡਾ ਵੱਡਾ, ਨਾ ਉਸਦੀ ਵਡਿਆਈ ਮਾਪੀ ਜਾ ਸਕਦੀ ਹੈ, ਕੀਮਤ ਵੀ ਨਹੀਂ ਪਾਈ ਜਾ ਸਕਦੀ ਔਰ ਦੱਸਿਆ ਨਹੀਂ ਜਾ ਸਕਦਾ ਕਿੱਡਾ ਵੱਡਾ ਹੈ।
ਕਹਿਣ ਵਾਲੇ ਤੇਰੇ ਰਹੇ ਸਮਾਈ,
ਹਾਂ ਕਹਿਣ ਵਾਲੇ ਜਿਹੜੇ ਨੇ ਉਹ ਤੇਰੇ ਵਿੱਚ ਲੀਨ ਹੋ ਜਾਂਦੇ ਨੇ। ਕਥਾ ਹੈ ਕਿ ਇੱਕ ਸਮੁੰਦਰ ਦਾ ਕਿਨਾਰਾ ਸੀ, ਲੋਕ ਖਲੋਤੇ ਸਨ, ਕਹਿ ਰਹੇ ਸਨ ਸਮੁੰਦਰ ਕਿੰਨਾ ਕੁ ਗਹਿਰਾ ਤੇ ਘਟਨਾ ਬੜੀ ਸੁੰਦਰ ਹੈ ਕਿ ਨਮਕ ਦੇ ਪੁਤਲੇ ਆ ਗਏ। ਉਹ ਕਹਿਣ ਲੱਗੇ ਵਿੱਚ ਜਾ ਕੇ ਵੇਖੋ ਬਾਹਰ ਕਿਉਂ ਗੱਲਾਂ ਕਰ ਰਹੇ। ਕੋਈ ਨਾ ਗਿਆ, ਉਹ ਕਹਿਣ ਲੱਗੇ ਅਸੀਂ ਦੱਸੀਏ ਸਮੁੰਦਰ ਕਿੰਨਾ ਕੁ ਗਹਿਰਾ, ਹਾਂ ਦੱਸੋ। ਉਹ ਦੱਸਣ ਵਾਸਤੇ ਗਏ, ਲੋਕੀ ਉਡੀਕ ਰਹੇ ਨੇ, ਵਾਪਸ ਹੀ ਕੋਈ ਨੀ ਆਏ, ਨਮਕ ਦੇ ਪੁਤਲੇ ਸਨ ਵਿੱਚ ਹੀ ਮਿਲ ਗਏ, ਪਾਣੀ ਹੋ ਗਏ। ਕਹਿੰਦੇ ਨੇ ਜਿਹੜੇ ਤੇਰਾ ਪਤਾ ਲੈਣ ਵਾਸਤੇ ਜਾਂਦੇ ਨੇ, ਸਿਮਰਨ ਕਰਨ ਲੱਗਦੇ ਨੇ, ਲੋਕੀ ਉਡੀਕਦੇ ਨੇ ਕਿ ਦੱਸਣਗੇ ਰੱਬ ਕਿੱਡਾ ਵੱਡਾ, ਉਹ ਆਪ ਹੀ ਗਵਾਚ ਜਾਂਦੇ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਨੇ। ਅੱਜ ਤੱਕ ਜਿਹੜਾ ਵੀ ਉਸ ਦਾ ਯਸ ਕਹਿਣ ਵਾਸਤੇ ਚੱਲਿਆ, ਭਾਵੇਂ ਉਹ ਕਬੀਰ ਹੋਵੇ, ਭਾਵੇਂ ਫਰੀਦ ਹੋਵੇ, ਭਾਵੇਂ ਨਾਮਦੇਵ ਹੋਵੇ, ਉਹ ਕਹਿੰਦੇ ਨੇ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ ਹੈ ਕੋਈ ਨਾ ਸਕੇ ਪਛਾਣੀ। ਧੰਨ ਗੁਰੂ ਨਾਨਕ ਦੇਵ ਜੀ, ਤੁਸੀਂ ਦੱਸੋ ਰੱਬ ਕਿੱਡਾ ਵੱਡਾ ਹੈ। ਉਹ ਕਹਿੰਦੇ ਨੇ ਜੇ ਹਾਂ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਤੈਨੂੰ ਕਹਿਣ ਵਾਲੇ ਤੇਰੇ ਵਿੱਚ ਲੀਨ ਹੋ ਗਏ। ਹਾਂਜੀ
ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ,
ਹੇ ਮੇਰੇ ਵੱਡੇ ਸਾਹਿਬਾ, ਤੂੰ ਬਹੁਤ ਗਹਿਰ ਗੰਭੀਰ ਹੈ, ਭਾਵ ਗਹਿਰਿਆਂ ਤੋਂ ਗਹਿਰਾ ਹੈ, ਇੰਨੀ ਡੂੰਘਾਈ ਹੋਰ ਕਿਸੇ ਦੀ ਨੀ, ਤੂੰ ਗੁਣਾਂ ਦਾ ਸਗਹਿਰਾ ਸਾਗਰ ਹੈ, ਤੇਰੇ ਵਿੱਚ ਇੰਨੇ ਗੁਣ ਹਨ। ਹਾਂਜੀ
ਕੋਈ ਨਾ ਜਾਣਾ ਤੇਰਾ ਕੀਤਾ ਕੇ ਵੱਡ ਚੀਰਾ,
ਚੀਰਾ ਦਾ ਅਰਥ ਹੁੰਦਾ ਚੁੜਾਈ ਪਾਸ, ਤੇਰਾ ਵਿਸਥਾਰ ਕਿੰਨਾ ਕ ਹੈ ਇਹ ਕੋਈ ਨਹੀਂ ਜਾਣ ਸਕਦਾ। ਹਾਂਜੀ
ਰਹਾਉ ਸਭ ਸੁਰਤੀ ਮੇਰ ਸੁਰਤ ਕਮਾਈ,
ਹੁਣ ਕਈਆਂ ਨੇ ਸੁਰਤ ਵਾਲਿਆਂ ਨੇ ਮਿਲ ਕੇ ਸੁਰਤ ਦੀ ਕਮਾਈ ਕੀਤੀ, ਸੁਰਤ ਤੇ ਵਾਰ ਵਾਰ ਟੁੱਟਦੀ ਹੈ, ਫੇਰ ਬੈਠੇ ਫੇਰ ਵਾਰ ਵਾਰ ਉਹਨਾਂ ਸੁਰਤ ਜੋੜੀ, ਸੁਰਤ ਦੀ ਕਮਾਈ ਕੀਤੀ।
ਸਭ ਕੀਮਤ ਮਿਲ ਕੀਮਤ ਪਾਈ,
ਹੁਣ ਕੀਮਤ ਪਾਉਣ ਵਾਲੇ ਜਿਹੜੇ ਨੇ ਅੰਦਾਜ਼ਾ ਲਾਉਣ ਵਾਲੇ, ਉਹਨਾਂ ਕਿਹਾ ਸੀ ਕਿਸੇ ਨਾਲੋਂ ਘੱਟ, ਅੱਛਾ ਮੁੱਲ ਪਾਓ ਰੱਬ ਕਿੰਨੇ ਕੁ ਦਾ, ਉਹਨਾਂ ਕਿਹਾ ਚਲੋ ਪੈਸਿਆਂ ਦਾ ਨਹੀਂ ਪਰ ਇੰਨਾ ਕੁ ਜਪ ਕਰ ਲਓ, ਇਹ ਸਵਾ ਲੱਖ ਕਰ ਲਓ ਰੱਬ ਵੱਸ ਵਿੱਚ ਆ ਜਾਏਗਾ, ਇੰਨੇ ਚਲੀਸੇ ਕੱਟ ਲਓ ਰੱਬ ਵੱਸ ਵਿੱਚ ਆ ਜਾਏਗਾ, ਇੰਨੇ ਪਾਠ ਕਰ ਲਓ ਰੱਬ ਵੱਸ ਵਿੱਚ ਆ ਜਾਏਗਾ। ਧਨ ਨਾਲ ਤੇ ਨਹੀਂ ਖਰੀਦਿਆ ਗਿਆ ਸਾਹਿਬ ਜੀ, ਕਹਿੰਦੇ ਨੇ ਜਪ ਤਪ ਨਾਲ ਦੇ ਮੁੱਲ ਵੀ ਨਹੀਂ ਉਹ ਵਿਕਦਾ, ਉਹਦਾ ਮੁੱਲ ਕੋਈ ਨਹੀਂ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਉਹ ਕਿਰਪਾ ਨਾਲ ਤੇ ਮਿਲਦਾ, ਉਹ ਕਿਸੇ ਮੁੱਲ ਨਾਲ ਨਹੀਂ ਮਿਲਦਾ। ਜੇ ਕਿਹਾ ਜਾਏ ਮੁੱਲ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇਹਦਾ ਭਾਵ ਆ ਭੇਟਾ ਹੋ ਜਾ, ਮੁੱਲ ਤੇ ਉਸਦਾ ਹੈ ਕੋਈ ਨੀ, ਆਪ ਉਸਦੇ ਅਰਪਣ ਹੋ ਜਾ। ਕਹਿੰਦੇ ਨੇ ਅਨੇਕਾਂ ਨੇ ਕੀਮਤ ਪਾਉਣ ਦਾ ਯਤਨ ਕੀਤਾ। ਹਾਂਜੀ
ਗਿਆਨੀ ਧਿਆਨੀ ਗੁਰ ਗੁਰਹਾਈ,
ਵੱਡੇ ਵੱਡੇ ਗਿਆਨੀ, ਗਿਆਨੀ ਉਹ ਨੇ ਜਿਹੜੇ ਫਿਲਾਸਫਰ ਜਾਣਨ ਵਾਲੇ, ਤੇ ਧਿਆਨੀ ਉਹ ਨੇ ਜਿਹੜੇ ਬੈਠ ਕੇ ਮੈਡੀਟੇਸ਼ਨ ਕਰਦੇ ਨੇ, ਧਿਆਨ ਕਰਦੇ ਨੇ। ਕਹਿੰਦੇ ਨੇ ਇਹਨਾਂ ਨੇ ਗਿਆਨੀ ਧਿਆਨੀ ਗੁਰ ਗੁਰਹਾਈ, ਆਪ ਹੀ ਨਹੀਂ ਗੁਰ ਭਾਈਆਂ ਕੋਲੋਂ, ਜਿਹੜੇ ਆਪਣੇ ਤੋਂ ਪਹਿਲੇ ਕਮਾਈ ਕਰ ਚੁੱਕੇ ਉਹਨਾਂ ਕੋਲੋਂ ਵੀ ਮਿਲ ਕੇ ਸਾਰਿਆਂ ਨੇ ਕੀਮਤ ਪਾਉਣ ਦਾ ਯਤਨ ਕੀਤਾ। ਹਾਂਜੀ
ਕਹਿਣ ਨਾ ਜਾਈ ਤੇਰੀ ਤਿਲ ਵਡਿਆਈ,
ਸਾਹਿਬ ਜੀ ਕਹਿੰਦੇ ਨੇ ਤੂੰ ਤੇ ਪਤਾ ਨਹੀਂ ਕਿੱਡਾ ਵੱਡਾ ਪਹਾੜ ਹੈ, ਪਰ ਜਿਹੜੀ ਤੇਰੀ ਵਡਿਆਈ ਅੱਜ ਤੱਕ ਹੋਈ ਹੈ ਉਹ ਤੇ ਤਿਲ ਜਿੰਨੀ ਵੀ ਨਹੀਂ ਹੋਈ, ਇਹ ਨਹੀਂ ਕਹਿ ਦਿੱਤਾ ਤਿਲ ਜਿੰਨੀ ਹੋ ਗਈ ਹੈ। ਕਹਿੰਦੇ ਨੇ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ, ਤੇਰੀ ਵਡਿਆਈ ਕੀ ਕੋਈ ਕਰੇ, ਤੂੰ ਸੁਲਤਾਨ ਤੇ ਕਹਾਂ ਹੋ ਮੀਆਂ, ਸੁਲਤਾਨ ਨੂੰ ਮੀਆਂ ਕਹਿਣਾ ਕਾਹਦੀ ਵਡਿਆਈ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ ਇਸ ਵਿੱਚ ਤੇਰੀ ਕੀ ਵਡਿਆਈ ਹੈ, ਤਿਲ ਮਾਤਰ ਤੇਰੀ ਵਡਿਆਈ ਨਹੀਂ ਕਰ ਸਕੇ। ਹਾਂਜੀ
ਸਭ ਸਤ ਸਭ ਤਪ ਸਭ ਚੰਗਿਆਈ,
ਸਾਰੇ ਸਤਵਾਦੀ ਇੱਕ ਹਰੀਚੰਦ ਕੀ, ਸਾਰੇ ਜਿੰਨੇ ਸੰਸਾਰ ਦੇ ਨੇ ਇਕੱਠੇ ਹੋ ਜਾਣ, ਸਾਰੇ ਤਪੀਸ਼ਰ ਇਕੱਠੇ ਹੋ ਜਾਣ, ਸਾਰੀਆਂ ਚੰਗਿਆਈਆਂ ਇਕੱਠੀਆਂ ਕਰ ਲਈਆਂ ਜਾਣ। ਹਾਂਜੀ ਸਿੱਧਾਂ ਪੁਰਖਾਂ ਦੀਆਂ, ਜਿਹੜੇ ਸਿੱਧ ਪੁਰਖ ਹੋ ਚੁੱਕੇ ਨੇ, ਕੀ ਗੋਰਖ, ਕੀ ਮੁਛੰਦਰ, ਕੀ ਜਲੰਧਰ ਨਾਥ, ਸਾਰਿਆਂ ਦੀਆਂ ਵਡਿਆਈਆਂ ਇਕੱਠੀਆਂ ਕਰ ਲਈਆਂ ਜਾਣ। ਪਹਿਲੀ ਗੱਲ ਤੇ ਹੈ ਕਿ ਤੇਰੀ ਕਿਰਪਾ ਬਗੈਰ ਤੇ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਕੋਈ? ਜੇ ਸਿੱਧੀ ਵੀ ਕਿਸੇ ਵਿੱਚ ਹੈ, ਉਹ ਤੇਰੀ ਬਖਸ਼ੀ ਹੈ, ਤੇਰੀ ਦਿੱਤੀ ਹੋਈ ਹੈ।
ਕਹਿੰਦੇ
ਨੇ ਬਖਸ਼ਿਸ਼ ਨਾਲ ਹੀ ਇਹ ਮਿਲ ਸਕਦੀ ਹੈ, ਨਹੀਂ ਤੇ ਬਰਕਤ ਮਿਲ ਵੀ ਜਾਏ ਨਾ, ਜੇਕਰ ਤੇਰੀ ਰਹਿਮਤ ਨਾ ਹੋਵੇ ਤੇ ਬਰਕਤ ਟਿਕਦੀ ਕੋਈ ਨੀ, ਬਰਕਤ ਵੀ ਹੱਥੋਂ ਨਿਕਲ ਜਾਂਦੀ ਹੈ। ਅਨੇਕਾਂ ਬੰਦੇ ਐਸੇ ਹੋਏ, ਬਰਕਤ ਤੇ ਆ ਗਈ ਪਰ ਰੱਬ ਤੋਂ ਬੇਮੁਖ ਹੋ ਗਏ। ਮੈਂ ਬਹੁਤ ਸੰਖੇਪ ਕਰਕੇ ਇੱਕ ਬੇਨਤੀ ਕਰਾਂ, ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਭਤੀਜੇ ਸਨ, ਇਹਨਾਂ ਦਾ ਨਾਂ ਸੀ ਸਾਵਨ ਮੱਲ। ਗੁਰਦੇਵ ਨੇ ਭੇਜਿਆ, ਜਾ ਪਹਾੜਾਂ ਚ ਲੱਕੜਾਂ ਲਿਆ ਤੇ ਕਹਿਣ ਲੱਗਾ ਜੀ ਕੌਣ ਦੇਵੇਗਾ, ਪੈਸੇ ਦਿਓ। ਸਾਹਿਬ ਕਹਿਣ ਲੱਗੇ ਸੇਵਾ ਵਾਸਤੇ ਜਾ ਕੇ ਲੋਕਾਂ ਨੂੰ ਕਹਿ, ਪੈਸੇ ਨਹੀਂ ਇਸੇ ਤਰ੍ਹਾਂ ਸੇਵਾ ਲਈ ਦੇਣਗੇ। ਪਾਤਸ਼ਾਹ ਕੋਈ ਪੂੰਜੀ, ਗੁਰਦੇਵ ਨੇ ਕਰਮਾਲ ਦੇ ਦਿੱਤਾ। ਕਹਿਣ ਲੱਗੇ ਜਾ ਤੇਰਾ ਸਹਾਈ ਹੋਵੇਗਾ। ਇਹ ਗਿਆ, ਰਾਜੇ ਦਾ ਬੱਚਾ ਬਿਮਾਰ ਸੀ, ਰੁਮਾਲ ਪਾਣੀ ਚ ਭੇਵਿਆ ਛਿੜਕ ਦਿੱਤਾ, ਬੱਚਾ ਠੀਕ ਹੋ ਗਿਆ, ਗੁਰੂ ਦੀ ਬਰਕਤ ਸੀ। ਹੁਣ ਇਹਨੇ ਲੱਕੜਾਂ ਤੇ ਭੇਜ ਦਿੱਤੀਆਂ ਪਰ ਆਪ ਨਹੀਂ ਆਇਆ। ਗੁਰਦੇਵ ਨੇ ਸੰਦੇਸ਼ਾ ਭੇਜਿਆ ਆ ਜਾਓ, ਨਹੀਂ ਆਇਆ। ਕਹਿਣ ਲੱਗਾ ਉੱਥੇ ਫੇਰ ਸਤਿਗੁਰਾਂ ਕਹਿਣਾ ਜੋੜੇ ਸਾਫ਼ ਕਰੋ, ਹੁਣ ਤੇ ਅਸੀਂ ਗੁਰੂ ਬਣ ਕੇ ਇੱਥੇ ਬੈਠੇ। ਔਰ ਅਨੇਕਾਂ ਬੰਦੇ ਇਸੇ ਹੀ ਸੰਗਤ ਚੋਂ ਇਸੇ ਲਈ ਟੁੱਟ ਗਏ, ਉੱਥੇ ਜਾਵਾਂਗੇ ਬਰਾਬਰ ਬੈਠਣਾ ਪਵੇਗਾ, ਹੁਣ ਗੁਰੂ ਬਣ ਕੇ ਬੈਠੇ ਹੋਏ। ਕਹਿਣ ਲੱਗੇ ਗੁਰੂ ਸਾਹਿਬ ਨੇ ਕਹਿਣਾ ਜਾ ਭਾਂਡੇ ਮਾਂਜ, ਹੁਣ ਇੱਥੇ ਰਾਜਾ ਵੀ ਮੱਥਾ ਟੇਕਦਾ, ਇਹ ਨਹੀਂ ਗਿਆ। ਸਾਹਿਬਾਂ ਸੰਦੇਸ਼ਾ ਭੇਜਿਆ ਆ ਜਾ, ਇਹਨੇ ਰੁਮਾਲ ਭੇਜ ਦਿੱਤਾ। ਕਹਿਣ ਲੱਗਾ ਰੁਮਾਲ ਹੀ ਮੈਨੂੰ ਦਿੱਤਾ ਸੀ ਨਾ, ਇਹ ਲੈ ਲਓ, ਮੈਂ ਨਹੀਂ ਆਉਣਾ। ਗੁਰਦੇਵ ਕਹਿਣ ਲੱਗੇ ਭਾਈ ਰੁਮਾਲ ਆ ਗਿਆ ਤੇ ਸਭ ਕੁਝ ਆ ਗਿਆ, ਹੁਣ ਆਪੇ ਤੂੰ ਹੀ ਆ ਜਾਵੇਂਗਾ। ਹੁਣ ਜਿਸ ਨੂੰ ਕਹਿੰਦਾ ਨਾ ਤੇਰੇ ਘਰ ਪੁੱਤਰ ਹੋਵੇਗਾ, ਉਹ ਪੁੱਤਰ ਤੇ ਕੀ ਹੋਣਾ, ਲੜਕੀ ਹੁੰਦੀ ਉਹ ਵੀ ਹੁੰਦੀ ਮਰ ਜਾਂਦੀ। ਕਿਸੇ ਨੂੰ ਕਹਿੰਦਾ ਤੂੰ ਅਰੋਗ ਹੋ ਜਾਏਗਾ, ਉਹ ਜ਼ਿਆਦਾ ਬਿਮਾਰ ਹੋ ਜਾਂਦਾ। ਕਿਸੇ ਨੂੰ ਕਹਿੰਦਾ ਤੂੰ ਧਨਵਾਨ ਹੋ ਜਾਏਗਾ, ਉਹਦੇ ਘਰ ਇੱਕ ਪੈਸਾ ਵੀ ਨਹੀਂ ਰਹਿੰਦਾ, ਬਚਨ ਉਲਟੇ ਹੋਣੇ ਸ਼ੁਰੂ ਹੋ ਗਏ। ਰਾਜਾ ਕਹਿਣ ਲੱਗਾ ਸੰਤ ਜੀ ਕੀ ਹੋਇਆ? ਕਹਿਣ ਲੱਗੇ ਜੋ ਹੋਇਆ ਮੈਨੂੰ ਪਤਾ, ਮੈਂ ਆਪਣੇ ਕੇਂਦਰ ਨਾਲੋਂ ਟੁੱਟ ਗਿਆ, ਇਹ ਫੁੱਲ ਟਾਹਣੀ ਨਾਲੋਂ ਟੁੱਟ ਗਿਆ, ਤੇ ਟੁੱਟਾ ਫੁੱਲ ਕਿੰਨਾ ਚਿਰ ਸੁਗੰਧੀ ਦਿੰਦਾ, ਆਓ ਵਾਪਸ ਚਲੀ ਗਏ। ਸਾਹਿਬਾਂ ਦੀ ਚਰਨ ਸ਼ਰਨ ਵਿੱਚ ਆਇਆ, ਗੁਰਦੇਵ ਨੇ ਚਰਨੀ ਲਗਾ ਲਿਆ। ਕਹਿਣ ਲੱਗੇ ਭਾਈ ਇਹ ਗੱਲ ਸਮਝਣ ਵਾਲੀ ਹੈ, ਜਦੋਂ ਕੋਈ ਟੁੱਟ ਜਾਏਗਾ ਗੁਰੂ ਘਰ ਨਾਲੋਂ, ਫੇਰ ਬਰਕਤ ਨਹੀਂ ਟਿਕਦੀ। ਸਾਹਿਬ ਜੀ ਕਹਿੰਦੇ ਨੇ ਕਰਮ ਮਿਲੈ ਨਾ ਹੀ ਠਾਕ ਰਹਾਇਆ, ਇਹ ਸਿੱਧੀਆਂ ਰੋਕੀਆਂ ਕਿੱਥੇ ਰਹਿੰਦੀਆਂ ਨੇ? ਗੁਰੂ ਬਖਸ਼ਿਸ਼ ਕਰੇ ਤੇ ਬਰਕਤਾਂ ਰਹਿੰਦੀਆਂ ਨੇ, ਨਹੀਂ ਤੇ ਬਰਕਤਾਂ ਉੱਡ ਜਾਂਦੀਆਂ ਨੇ। ਹਾਂਜੀ,
ਆਖਣ ਵਾਲਾ ਕਿਆ ਵਿਚਾਰਾ,
ਜਿਹੜਾ ਤੈਨੂੰ ਕਹਿਣ ਵਾਲਾ ਤੂੰ ਬੜਾ ਵੱਡਾ ਵਿਚਾਰਾ, ਕੀ ਹੈ ਕਹਿਣ ਵਾਲਾ?
ਸਿਫਤੇ ਭਰੇ ਤੇਰੇ ਭੰਡਾਰਾ,
ਕਿਹੜੀ ਕਿਹੜੀ ਸਿਫਤ ਆਖੇਗਾ? ਇੱਕ ਤੋਂ ਬਾਅਦ ਦੂਸਰੀ ਸਿਫਤ ਉਹਦੇ ਨਾਲੋਂ ਵਧੀਆ ਨਿਕਲਦੀ ਹੈ, ਤੀਸਰੀ ਹੋਰ ਚੰਗੀ ਨਿਕਲਦੀ ਹੈ, ਤੇਰੇ ਤੇ ਸਿਫਤਾਂ ਨਾਲ ਭੰਡਾਰ ਭਰੇ ਪਏ ਹਨ। ਐਵੇਂ ਬੰਦਾ ਜਲਦਾ ਰਹੇ, ਜਿਸ ਨੂੰ ਤੂੰ ਬਖਸ਼ਿਸ਼ ਕਰਕੇ ਦੇ ਦੇਵੇਂ, ਉਸ ਨਾਲ ਕਿਸੇ ਦਾ ਚਾਰਾ ਕੀ ਚੱਲ ਸਕਦਾ? ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਤੂੰ ਦੇ ਦੇਵੇਂ ਤੂੰ ਰਸਤੇ ਚ ਰੋਕ ਨਹੀਂ ਪਾ ਸਕਦਾ। ਹਾਂਜੀ,
ਨਾਨਕ ਸੱਚ ਸਵਾਰਨ ਹਾਰਾ,
ਸਾਹਿਬ ਜੀ ਕਹਿੰਦੇ ਨੇ ਤੂੰ ਸੱਚ ਰਾਹੀਂ ਜੀਵਨ ਸਵਾਰਨ ਵਾਲਾ, ਜਿਸ ਦਾ ਜੀਵਨ ਸਵਾਰਨ ਹੈ ਉਹਨੂੰ ਸੱਚ ਦੇ ਦਿੰਦਾ, ਉਸਦੀ ਰਤਨਾ ਤੇ ਸੱਚ ਆ ਜਾਂਦਾ, ਉਸਦੇ ਹਿਰਦੇ ਵਿੱਚ ਸੱਚ ਆ ਜਾਂਦਾ, ਉਸ ਨਾਲ ਸੱਚ ਨਾਲ ਪਿਆਰ ਬਣ ਜਾਂਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੈ ਪਿਆਰ, ਨਾ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦਵਾਰ, ਤੂੰ ਸੱਚ ਰਾਹੀਂ ਜੀਵਨ ਸਵਾਰ ਦਿੰਦਾ ਹੈ। ਹਾਂਜੀ,
ਆਸਾ ਮਹਲਾ ਪਹਿਲਾ, ਆਖਾ ਜੀਵਾਂ ਵਿਸਰੈ ਮਰ ਜਾਉ।
ਸਾਹਿਬ ਜੀ ਕਹਿੰਦੇ ਨੇ ਤੇਰਾ ਯਸ ਮੈਂ ਕਹਿਣਾ ਤੇ ਮੈਂ ਜੀਉ ਪੈਣਾ, ਜੇ ਨਾ ਆਖਾਂ ਤੇ ਮੈਂ ਮਰ ਜਾਣਾ। ਅੱਜ ਸੰਸਾਰ ਦੇ ਅੱਧੇ ਬੰਦੇ ਤੇ ਨਾਸਤਕ ਹੋ ਗਏ, ਪੱਕੇ ਤੌਰ ਤੇ ਜੋ ਦਾਅਵੇ ਨਾਲ ਕਹਿੰਦੇ ਨੇ ਰੱਬ ਕੋਈ ਨਹੀਂ। ਕਹਿੰਦੇ ਨੇ ਰੋਟੀ ਨਾ ਮਿਲੇ ਤੇ ਮਰ ਜਾਵਾਂਗੇ, ਕੱਪੜਾ ਨਾ ਮਿਲਾਂਗੇ ਤੇ ਮਰ ਜਾਵਾਂਗੇ, ਮਕਾਨ ਨਾ ਮਿਲੇ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਕੁਛ ਵੀ ਨਾ ਨਾ ਮੈਨੂੰ ਦੇਵੇਂ, ਜਿੰਨਾ ਜੀਵਨ ਦੇਵੇਂ ਮੈਂ ਜੀ ਸਕਣਾ, ਹਾਂ ਤੂੰ ਯਾਦ ਨਾ ਆਵੇਂ ਤੇ ਮਕਾਨ ਬੇਸ਼ੱਕ ਹੋਵੇ ਰਹਿਣ ਵਾਲਾ ਮੁਰਦਾ ਹੀ ਹੋਵੇਗਾ, ਤੂੰ ਯਾਦ ਨਾ ਆਵੇਂ ਤੇ ਕੱਪੜੇ ਪਹਿਨਣ ਵਾਲੇ ਦਾ ਵੀ ਪਰਦਾ ਕੋਈ ਨਹੀਂ ਕਦੇ ਆ ਜਾਣ, ਤੂੰ ਯਾਦ ਨਾ ਆਵੇਂ ਤੇ ਸਭ ਕੁਛ ਹੁੰਦਿਆਂ ਹੋਇਆ ਹੀ ਬੰਦਾ ਮੁਰਦਾ, ਮਤ ਤੁਮ ਜਾਣੋ ਜੀਉਂਦੇ, ਉਹ ਆਪ ਮਾਰੇ ਕਰਤਾਰ, ਜੀਵਨ ਕੀ ਹੈ? जीवन है क्यों जीवन प्रीतम बिन माई जां कै बिशरत होत मृत का गृह में रह न पाई। जेड़ा स्वास दे रहा उसकी याद ही ना हो। हर स्वास विच पवन ते है पर परमात्मा नहीं। सिख ओ है जिसके स्वासा विच पवन भी होवे नाल परमात्मा भी हो नाल उसकी याद भी होवे। स्वासा विच पवन होनी है ते प्रकृत घटना है। स्वास ते पापी नूं भी आउंदे ने पुन्नी नूं भी आउंदे ने धर्मी नूं भी आउंदे ने अधर्मी नूं भी आउंदे ने। पर स्वासा विच उसकी याद आवे ते नरोया जीवन मिलता है। आखां जीवां विसर मर जाओ तो विसर जाए ते मैं मर जांदा हां जीवन नहीं रह सकता। हां जी
आखा
सा जड़ा आखना है ना ये आखना की है मैं नहीं तू ही तू है अपना आपा मिटाना। जे मुंह तो ही राम राम कहना होवे अनेकां कह रहे मैं वेख्या सवेर तो शाम तक भिखारी आखी जांदी। वाहिगुरु वाहिगुरु भी आखना होवे जे जुबान तो ही आखना अनेकां कहन वाले। पर जेड़ा कह रहे ने ना कहना है तेरा नाम लेना मैं नहीं तू तू है ये आखना बहुत औखा है। अपना आपा मिटाना उस वास्ते ही उसनु कहना ये आखना कि तेरे बिना मैं वाकई मर जावांगा ये आखना जेड़ा ये बहुत औखा है। हां जी
साचे नाम की लागा भूख।
सहज जी कहंदे ने मैनू भूख जरूर लगदी है। माता जी ने एक दिन कह दिता तुसी शकदे ही कुछ नहीं भूख नहीं लगदी। कहन लगे माता जी लगदी है भूख ते मैनू बहुत लगदी। वेखो भुख तुहानू लगदी है ते कदी कोई शकदे नहीं तुहानू सुबह भुख नहीं लगदी ते दोपहर ही कोई शक लो दोपहर भी नहीं सौन लगे हां कोई शक लो। कहन लगे माता जी भोजन की भुख ते बंदे नू दो या तीन बार लगदी होवेगी पर मेरी भुख ते ऐसी है मैं की दसा अठे पहर ही मैं भुखा रही अठे पहर ही भुख लगी रही है। कहन लगे मैं ते कुछ दिन ही शकदे नहीं भुख केड़े वेले लगदी है। कहन लगे माता जी संसार दिया जिन्निया भुखा ने जदो भुखा आ जाने कलिया नहीं दुख नाल ही आ जाते ने एक एक भुख कई कई दुख लैके आउंदी है। पर जेड़ी मेरी भुख है ना ये किसे नू लग जाए ते जन्मा जन्मा दे दुख मुक जाते। कहंदे ने साचे नाम की लग है भूख उत भुख है खाए। हुण जेकर भोजन की भुख लगी है ते की खावांगे प्रशादा छक लिया कुछ सब्जी दाला लै लिया। पर जेकर भुख रब दी लगी है उस भुख लई पता की करांगे उस भुख वास्ते ते नाम जपना पाएगा उस बिना भुख मुकनी कोई नहीं। साचे नाम की लाग है भूख उस भुख है खाए चलिया दुख ओ भोजन छक लीए सारे दुख चले जांदे। हां जी
सोकों विसरै मेरी माए
हे मेरी मां ओ परमात्मा क्यों विसरे ओ नंकार क्यों भुल जाए।
साचा साहेब साचा नाम
जिसका नाम भी सच्चा है उस साहेब मालिक भी सच्चा है।
रहाओ साचे नाम की तिल वड़ियाई
उस सच्चा नाम एडा वड्डा है कि ओदी तिल मात्र जो वड़ियाई है।
आग दके कीमत नहीं पाई
अनेकां आख आके थक गए ओदा भाव कहन वाले परोख सुधार गए। कहन वाले अनेकां चढ़ाई कर गए पर उस दी कीमत नहीं पाई गई।
जे सब मिलके आखन पाए
जे सारे मिलके आखन दा यतन करन जिन्ने संसार दे बंदे ने सारे जुड़ जान नास्तक भी रल जान आस्तक भी रल जान ते सारे मिलके कहन दा यतन करन के रब जेड़ा ओ किड्डा वड्डा है। हां जी
वड्डा ना होवै काट ना जाए
उस नु फर्क कोई नहीं पैना साडे आखियां उसने वड्डा नहीं होना ते जे आखिए सारे निंदा करने असि किसे गुरुद्वारे नहीं जाना किसे मसीते नहीं जाना तेरी निंदा करांगे तू है ही कोई नहीं। कहंदे ने साडे आखिया ना उसने कटना साडे आखिया ना उसने वधना है। हां जी
ना मरना होवै सोग
फिर वर सुहाग ते एहो जे चाहिदा है ना ना मरदा ते ना उहनू मनन वाले नू सोग करना पैंदा। जिन्हां बंदिया ने व्यक्तियां नाल ही अपना आपा जोड़ लिया ओह कल चढ़ाई कर जांदे ने फिर बंदा मगरों श्रद्धालु रोंदे रह जांदे। पर एक ऐसा मालिक है ना ओ मरै ना होवै सोग देंदा रह ना चूकै भोग ओ देंदा रहिंदा। भोग दा अर्थ है भंडारा उसते दिते हुए भंडारे मुकदे नहीं उस दियां दित्तियां दातां मुकण विच नहीं आउंदियां। हां जी
गुण एहो होर नाही कोई
उसका वड्डा गुण ए है खूबी ए है कि उस वर्गा होर दूसरा कोई नहीं।
ना को
ना ते कोई पहले होया ते ना कोई अगो होने की आस है।
ਜੇਵੜ ਆਪ ਦੇਵੜ ਤੇਰੀ ਦਾਤ।
ਇਹ ਦਾਤਾ ਜਿੱਡਾ ਵੱਡਾ ਤੂੰ ਆਪ ਹੈ ਓਡੀ ਵੱਡੀ ਹੀ ਤੇਰੀ ਦਾਤ ਹੈ, ਦਾਤ ਓਡੀ ਵੱਡੀ ਹੋਏਗੀ। ਇੱਕ ਸਮਰਾਟ ਕੋਲ ਇੱਕ ਭਿਖਾਰੀ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਇੱਕ ਸ਼ਟਾਂਕੀ ਇੱਕ ਖੰਡ ਦੇ ਦੀ। ਬੜੀ ਪੁਰਾਣੀ ਗੱਲ ਹੈ, ਸ਼ਟਾਕੀਆਂ ਚੱਲਦੀਆਂ ਸਨ। ਹੁਣ ਅੱਗੋਂ ਤੇ ਬੱਚਿਆਂ ਨੂੰ ਕਿਤਾਬਾਂ ਚ ਪੜ੍ਹਨੀਆਂ ਪੈਣਗੀਆਂ, ਸ਼ਟਾਕ ਕੀ ਹੁੰਦੀ ਸੀ, ਪਾ ਕੀ ਹੁੰਦਾ ਸੀ। ਮੈਨੂੰ ਇੱਕ ਸ਼ਟਾਕੀ ਖੰਡ ਦੇ ਦਿਓ। ਰਾਜਾ ਕਹਿਣ ਲੱਗਾ ਨੌਕਰਾਂ ਨੂੰ ਇਹਨੇ ਬੋਰੀ ਖੰਡ ਦੇ ਦਿਓ। ਉਹ ਕਹਿਣ ਲੱਗਾ ਮੈਂ ਤੇ ਇੱਕ ਸ਼ਟਾਕੀ ਮੰਗੀ ਸੀ। ਉਹ ਕਹਿਣ ਲੱਗੇ ਉਹ ਭੋਲਿਆ, ਰਾਜਿਆਂ ਦੀਆਂ ਸ਼ਟਾਕੀਆਂ ਏਡੀਆਂ ਹੀ ਹੁੰਦੀਆਂ ਨੇ, ਤੂੰ ਲੈ ਜਾ। ਉਹ ਵਾਕਿਆ ਹੀ ਰੱਬ ਦੀ ਸ਼ਟਾਕੀ ਕਿੱਡੀ ਵੱਡੀ ਹੋਵੇਗੀ। ਜੇ ਵਡਿਆਪ ਤੇ ਵਡ ਤੇਰੀ ਦਾਤ, ਉਸ ਦੀਆਂ ਦਾਤਾਂ ਵੀ ਬਹੁਤ ਵੱਡੀਆਂ ਨੇ। ਉਹ ਜਦੋਂ ਦੇਣ ਲੱਗਦਾ ਸਾਡੇ ਵਾਂਗੂ ਗਿਣਤੀ ਕਰ ਕਰਕੇ ਨਹੀਂ ਦੇਂਦਾ। ਜੇ ਵਡਿਆਪ ਤੇ ਵਡ ਤੇਰੀ ਦਾਤ, ਇਹ ਬਚਨ ਹੋਇਆ ਸੀ ਜਗਨਨਾਥਪੁਰੀ। ਉੜੀਸਾ ਵਿੱਚ ਉਹ ਨਗਰੀ ਹੈ, ਸਮੁੰਦਰ ਦੇ ਕਿਨਾਰੇ ਮੰਦਿਰ ਹੈ। ਗੁਰੂ ਨਾਨਕ ਦੇਵ ਜੀ ਗਏ, ਕਹਿਣ ਲੱਗੇ ਆਰਤੀ ਕਰੋ। ਸਾਹਿਬ ਕਹਿਣ ਲੱਗੇ ਤੁਸੀਂ ਮੈਨੂੰ ਕਹਿੰਦੇ ਹੋ ਆਰਤੀ ਕਰੋ, ਆਰਤੀ ਹੋ ਰਹੀ ਹੈ, ਤੁਸੀਂ ਸ਼ਾਮਲ ਹੋ ਜਾਓ। ਹੈਰਾਨ ਕੁੰਨ ਗੱਲ ਹੈ। ਉਹ ਕਹਿਣ ਤੁਸੀਂ ਅੰਦਰ ਆ ਜਾਓ। ਗੁਰੂ ਨਾਨਕ ਦੇਵ ਕਹਿਣ ਲੱਗੇ ਤੁਸੀਂ ਬਾਹਰ ਆ ਜਾਓ। ਇੱਕ ਪੰਡਿਤ ਕਹਿਣ ਲੱਗਾ ਆਰਤੀ ਅੰਦਰ ਹੋ ਰਹੀ ਹੈ ਕਿ ਬਾਹਰ? ਗੁਰੂ ਨਾਨਕ ਦੇਵ ਕਹਿਣ ਲੱਗੇ ਬਾਹਰ। ਉਹ ਕਹਿਣ ਲੱਗੇ ਮਹਾਰਾਜ ਆਰਤੀ ਅੰਦਰ ਹੋ ਰਹੀ ਹੈ। ਸਾਹਿਬ ਕਹਿਣ ਲੱਗੇ ਬਾਹਰ ਹੋ ਰਹੀ ਹੈ। ਉਹ ਕਹਿੰਦੇ ਨੇ ਤੁਸੀਂ ਬਾਹਰ ਆ ਜਾਓ, ਕਹਿੰਦੇ ਨੇ ਤੁਸੀਂ ਅੰਦਰ ਆ ਜਾਓ। ਕਹਿਣ ਲੱਗੇ ਥਾਲ ਅੰਦਰ ਹੈ। ਗੁਰਦੇਵ ਕਹਿਣ ਲੱਗੇ ਬਾਹਰ ਹੈ, ਦੀਵੇ ਅੰਦਰ ਨੇ। ਕਹਿਣ ਲੱਗੇ ਨਹੀਂ ਬਾਹਰ ਨੇ। ਉਹਨਾਂ ਕਿਹਾ ਚਲੋ ਵੇਖੀਏ। ਕਹਿੰਦੇ ਕੀ ਕਿੱਥੇ ਹੈ ਥਾਲ? ਸਾਹਿਬ ਆਕਾਸ਼ ਵੱਲ ਉਂਗਲ ਕਰਕੇ ਕਹਿੰਦੇ ਨੇ ਗਗਨ ਮੈਂ ਥਾਲ। ਕਿੱਥੇ ਨੇ ਦੀਵੇ? ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਪੰਡਤ ਤੇ ਹੈਰਾਨ ਹੋ ਗਿਆ। ਕਹਿਣ ਲੱਗੇ ਬਾਬਾ ਜੀ ਏਡਾ ਵੱਡਾ ਥਾਲ? ਕਹਿਣ ਲੱਗੇ ਠਾਕਰ ਵੀ ਏਡਾ ਵੱਡਾ ਹੀ ਹੈ। ਜੇ ਵਡਿਆਪ ਤੇ ਵਡ ਤੇਰੀ ਦਾਤ, ਤੁਹਾਡੀਆਂ ਮੂਰਤੀਆਂ ਵੀ ਛੋਟੀਆਂ, ਥਾਲੀਆਂ ਵੀ ਛੋਟੀਆਂ, ਮੇਰਾ ਠਾਕਰ ਵੀ ਵੱਡਾ, ਉਹਦਾ ਥਾਲ ਵੀ ਵੱਡਾ, ਉਹਦੇ ਦੀਵੇ ਵੀ ਏਡੇ ਵੱਡੇ, ਇਸ ਤੋਂ ਘੱਟ ਕੰਮ ਨਹੀਂ ਚੱਲਦਾ। ਜੇ ਵਡਿਆਪ ਤੇ ਵਡ ਤੇਰੀ ਦਾਤ। ਹਾਂਜੀ।
ਦਿਨ ਦਿਨ ਕਰ ਕਾ ਕੀਤੀ ਰਾਤ,
ਜਿਸ ਮਾਲਕ ਨੇ ਦਿਨ ਬਣਾਇਆ ਤੇ ਦਿਨ ਤੋਂ ਬਾਅਦ ਰਾਤ ਬਣਾ ਦਿੱਤੀ। ਦਿਨ ਕੰਮ ਕਰ ਲਈਏ, ਰਾਤ ਵਿਸ਼ਰਾਮ ਕਰ ਲਈਏ। ਜੇ ਸਦਾ ਵਾਸਤੇ ਦਿਨ ਹੁੰਦਾ ਸ਼ਾਇਦ ਮਨੁੱਖਤਾ ਵਿੱਚ ਰਸ ਨਾ ਰਹਿ ਜਾਂਦਾ। ਸਦਾ ਵਾਸਤੇ ਰਾਤ ਹੁੰਦੀ ਇਹ ਗੱਲ ਹੀ ਨਾ ਬਣਦੀ। ਉਹਨੇ ਦਿਨ ਵੀ ਬਣਾਇਆ, ਉਸਨੇ ਰਾਤ ਬਣਾਈ। ਹਾਂਜੀ।
ਖਸਮ ਸਾਰ ਹੈ ਤੇ ਕਮ ਜਾਤ,
ਕਹਿੰਦੇ ਨੇ ਜਿਹੜਾ ਮਾਲਕ ਨੂੰ ਭੁਲਾ ਦੇਵੇ ਕਮ ਜਾਤ, ਉਹ ਬੰਦੇ ਨੀਵੀਂ ਜਾਤ ਵਾਲੇ ਹਨ, ਭਾਵ ਨੀਚ ਹਨ। ਹਾਂਜੀ।
ਨਾਨਕ ਨਾਵੈ ਬਾਸਨਾਥ,
ਸਨਾਥ ਦਾ ਅਰਥ ਵੀ ਹੈ ਨੀਵੀਂ ਤੋਂ ਨੀਵੀਂ ਜਾਤ, ਜਿਹੜਾ ਨਾਮ ਤੋਂ ਵਿਹੂਣ ਹੈ। ਜਿਵੇਂ ਮਾਲਕ ਨੂੰ ਕੋਈ ਇਸਤਰੀ ਭੁਲਾ ਦੇਵੇ, ਵਸਾਰ ਦੇਵੇ ਤੇ ਕੀ ਕਹਿੰਦੇ, ਇਸੇ ਤਰ੍ਹਾਂ ਉਹਦਾ ਨਾਮ ਕੋਈ ਭੁਲਾ ਦੇਵੇ ਉਹ ਸਨਾਤ ਹੈ, ਨੀਵਿਆਂ ਤੋਂ ਨੀਵਾਂ, ਉਹ ਮਨੁੱਖ ਹੈ। ਇੱਥੇ ਬ੍ਰਾਹਮਣਵਾਦ ਨੇ ਕਿਸੇ ਵੇਲੇ ਕਹਿ ਦਿੱਤਾ ਸੀ ਨੀਵਾਂ ਜਿਹੜਾ ਸ਼ੂਦਰ ਹੈ। ਸਾਹਿਬ ਕਹਿਣ ਲੱਗੇ ਨਹੀਂ, ਰਵਿਦਾਸ ਸਭ ਤੋਂ ਉੱਚਾ ਨੀਵਾਂ ਉਹ ਹੈ ਜਿਹੜਾ ਬ੍ਰਾਹਮਣ ਹੁੰਦਿਆਂ ਹੋਇਆਂ ਵੀ ਰੱਬ ਦਾ ਨਾਂ ਨਾ ਲਵੇ। ਨਾਨਕ ਨਾਮ ਹੈ ਬਾਜ ਸਨਾਤ, ਉਹ ਨੀਵਿਆਂ ਤੋਂ ਨੀਵਾਂ ਹੈ ਜਿਸ ਨੂੰ ਰੱਬ ਭੁੱਲ ਜਾਂਦਾ ਹੈ। ਹਾਂਜੀ।
ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ।
ਗੁਜਰੀ ਰਾਗ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਤਨ ਤਨ ਰਾਮਦਾਸ ਗੁਰ ਜਿਨ ਸਿਰੇ ਆਸੇ ਨੇ ਸਵਾਰੇ, ਇੱਥੇ ਤੱਕ ਸੋਦਰ ਦੇ ਸ਼ਬਦ ਚੱਲ ਰਹੇ ਸਨ। ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ, ਅੱਗੋਂ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਹਾਂਜੀ।
ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ।
ਹੇ ਹਰੀ ਦੇ ਜਨ, ਹੇ ਮੇਰੇ ਸਤਿਗੁਰੂ, ਹੇ ਸਤਿਪੁਰਖਾ, ਮੈਂ ਗੁਰੂ ਦੇ ਪਾਸ ਭਾਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਮੈਂ ਬੇਨਤੀ ਕਰਦਾ ਹਾਂ। ਹਾਂਜੀ।
ਹਮ ਕੀਰੇ ਕਿਰਮ ਸਤਿਗੁਰ ਸੁਣਾਈ, ਕਰ ਦਇਆ ਨਾਮ ਪਰਗਾਸ।
ਅਸੀਂ ਕੀੜੇ ਹਾਂ, ਕਿਰਮ ਕਹਿਨੂੰ ਕਹਿੰਦੇ ਆ, ਛੋਟੇ ਤੋਂ ਛੋਟਾ ਕੀੜਾ। ਜਿਹੜੇ ਬੰਦੇ ਕੀੜਿਆਂ ਵਰਗੇ ਵੀ ਨਹੀਂ, ਉਹ ਤੇ ਵੱਡੇ ਵੱਡੇ ਬਣ ਕੇ ਬੈਠਦੇ ਨੇ, ਪਰ ਜਿਹੜੇ ਨਿਮਰਤਾ ਵਾਲੇ ਨੇ ਉਹ ਕਹਿੰਦੇ ਨੇ ਅਸੀਂ ਕੀੜੇ ਹਾਂ। ਹਾਂ ਤੇ ਕੀੜੇ, ਪਰ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਕਰ ਦਇਆ ਨਾਮ ਪ੍ਰਗਾਸ, ਮੇਰੇ ਤੇ ਦਇਆ ਕਰੋ, ਮੈਨੂੰ ਨਾਮ ਦੀ ਰੋਸ਼ਨੀ ਬਖਸ਼ੋ, ਮੈਨੂੰ ਨਾਮ ਦਾ ਚਾਨਣ ਦੇਵੋ। ਹਾਂਜੀ।
ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ।
ਗੁਰੂ ਦੇਵ ਨੂੰ ਅਨੇਕਾਂ ਨਾਮ ਦਿੱਤੇ ਨੇ, ਕਿਤੇ ਕਹਿ ਦਿੱਤਾ ਹੈ ਗੁਰੂ ਮੇਰਾ ਪਿਤਾ ਹੈ, ਗੁਰੂ ਹੀ ਮੇਰੇ ਵਾਸਤੇ ਮਾਤਾ, ਉਹਨੂੰ ਕਹਿ ਦਿੱਤਾ ਮੇਰਾ ਮਿੱਤਰ ਹੈ, ਗੁਰ ਮਿੱਤਰ, ਮੇਰਾ ਬਾਲ ਸਖਾਈ, ਬਚਪਨ ਦਾ ਮਿੱਤਰ ਬੜਾ ਪਿਆਰਾ ਹੁੰਦਾ। ਕਹਿੰਦੇ ਨੇ ਗੁਰੂ ਤੇ ਮੇਰੇ ਬਚਪਨ ਦੇ ਮਿੱਤਰ ਨੇ, ਭਾਵ ਮੈਂ 7 ਸਾਲ ਦਾ ਸਾਂ ਜਦੋਂ ਯਤੀਮ ਬਣ ਕੇ ਲਾਹੌਰ ਤੋਂ ਬਾਸਰ ਕੇ ਆ ਗਿਆ, ਗੁਰੂ ਨੇ ਮਿੱਤਰ ਬਣ ਕੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਇੱਥੇ ਬਾਲ ਸਿਖਾਈ ਮਿੱਤਰ ਨੇ ਨੇ ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਗੁਰੂਦੇਵ, ਮੁਖ ਰਾਮ ਨਾਮ ਪ੍ਰਗਾਸ। ਅਨੇਕਾਂ ਪੈਗੰਬਰ ਉਹ ਹੋਏ ਜਿਸਨਾ ਆਪਣੀ ਉਮਤ ਨੂੰ ਆਖਿਆ ਤੁਸੀਂ ਮੇਰੀਆਂ ਭੇਡਾਂ ਹੋ ਤੇ ਮੈਂ ਤੁਹਾਡਾ ਰਖਵਾਲਾ, ਪਰ ਗੁਰੂ ਪਾਤਸ਼ਾਹ ਨੇ ਸਾਨੂੰ ਮਿੱਤਰ ਬਣਾਇਆ। ਉਹ ਕਹਿੰਦੇ ਨੇ ਮਿੱਤਰ ਹੋ ਮੇਰੇ ਇੰਨੇ ਪਿਆਰੇ ਹੋ, ਮੈਂ ਤੇ ਕਹਿੰਦਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਇਹਨਾਂ ਸਤਿਕਾਰ ਸੰਗਤਾਂ ਦਾ ਗੁਰੂ ਘਰ ਵਿੱਚ ਹੀ ਹੈ। ਇੱਥੇ ਗੁਰੂ ਤੇ ਆਪ ਚੇਲਾ ਬਣ ਕੇ ਬੈਠ ਗਏ ਆ। ਕਹਿ ਦਿੱਤਾ ਮੈਂ ਵੀ ਇਹ ਦਾਤ ਤੁਹਾਡੇ ਕੋਲੋਂ ਪ੍ਰਾਪਤ ਕਰਾਂਗਾ। ਇਹ ਗੁਰੂ ਘਰ ਵਿੱਚ ਵਡਿਆਈ ਹੈ। ਇੱਥੇ ਕਹਿ ਰਹੇ ਨੇ ਸਤਿਗੁਰੂ ਤੁਸੀਂ ਮੇਰੇ ਮਿੱਤਰ ਹੋ, ਇਹ ਮੇਰੇ ਮਿੱਤਰ ਸਤਿਗੁਰੂ ਮੈਨੂੰ ਰਾਮ ਨਾਮ ਦਾ ਚਾਨਣ ਬਖਸ਼ੋ। ਹਾਂਜੀ
ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਤ।
ਗੁਰੂ ਦੀ ਮਤ ਅਨੁਸਾਰ ਜਿਹੜਾ ਨਾਮ ਹੈ ਬਖਸ਼ਿਆ ਹੋਇਆ ਇਹ ਮੇਰੇ ਪ੍ਰਾਣਾਂ ਦਾ ਸਾਥੀ ਹੈ, ਇਹ ਪ੍ਰਾਣ ਸਿਖਾਈ ਹੈ। ਜਿਹੜੀ ਹਰੀ ਦੀ ਕੀਰਤੀ ਹੈ ਮੇਰੇ ਵਾਸਤੇ ਸਫ਼ਰ ਖਰਚਾ, ਰਹਿ ਰਾਤ ਦਾ ਇੱਥੇ ਅਰਥ ਹੈ ਸਫ਼ਰ ਖਰਚ। ਮੈਂ ਆਰੰਭ ਚ ਬੇਨਤੀ ਕੀਤੀ ਹੈ, ਇਹ ਸਫ਼ਰ ਖਰਚ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਕਿ ਜਿਹੜਾ ਸਿੱਖ ਸ਼ਾਮ ਨੂੰ ਰੋਜ਼ਾਨਾ ਪਾਠ ਕਰੇਗਾ ਇਹ ਉਸਦੇ ਵਾਸਤੇ ਸਫ਼ਰ ਖਰਚ ਨਾਲ ਤਿਆਰ ਹੋ ਗਿਆ। ਔਰ ਇਹ ਸਫ਼ਰ ਖਰਚ ਹਮੇਸ਼ਾ ਵਾਸਤੇ ਜ਼ਰੂਰ ਨਾਲ ਲੈ ਕੇ ਚੱਲਣਾ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਗੁਰੂ ਦੀ ਮਤ ਅਨੁਸਾਰ ਜਪਿਆ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਸਾਥੀ ਹੈ। ਹਰੀ ਹਰ ਕੀਰਤ ਹਮਰੀ ਰਹਿ ਰਾਤ, ਹਰੀ ਦੀ ਕੀਤੀ ਕੀਰਤੀ ਮੇਰੇ ਵਾਸਤੇ ਸਫ਼ਰ ਖਰਚ ਹੈ। ਹਾਂਜੀ
ਰਾਓ ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ।
ਹਰੀ ਦੇ ਜਨਾਂ ਦੇ ਵੱਡੇ ਭਾਗ ਹਨ, ਵੱਡਿਆਂ ਤੋਂ ਵੱਡੇ ਭਾਗ ਹਨ, ਜਿਨ੍ਹਾਂ ਨੂੰ ਰੱਬ ਉੱਤੇ ਸ਼ਰਧਾ ਹੈ, ਜਿਨ੍ਹਾਂ ਨੂੰ ਰੱਬ ਦੀ ਪਿਆਸ ਹੈ ਤੇ ਸ਼ਰਧਾ ਹੋਵੇ, ਪਿਆਸ ਹੋਵੇ, ਅੰਮ੍ਰਿਤ ਦਾ ਕੁੰਡ ਭਰਿਆ ਹੋਵੇ, ਪਰ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਤੇ ਹੀ ਖਾਏ। ਅਰਦਾਸ ਇਹ ਕਰਨੀ ਹੈ ਨਾਮ ਦੀ ਪਿਆਸ ਸਾਡੇ ਅੰਦਰ ਜਾਗ ਪਵੇ, ਬਾਣੀ ਸੁਣਨ ਦੀ ਪਿਆਸ ਅੰਦਰ ਜਾਗ ਪਵੇ, ਪਿਆਸ ਜਾਗੇਗੀ ਤੇ ਅੰਮ੍ਰਿਤ ਜਲ ਤਾਂ ਹੀ ਪੀਆਂਗੇ, ਪਿਆਸ ਜਾਗੇਗੀ ਤੇ ਤਾਂ ਹੀ ਇਹ ਅੰਮ੍ਰਿਤ ਪਾਣ ਕਰਾਂਗੇ। ਤੋ ਕਹਿ ਰਹੇ ਨੇ ਮੇਰੇ ਅੰਦਰ ਇਹ ਪਿਆਸ ਹੈ, ਮੇਰੇ ਅੰਦਰ ਤੜਪਤਾਂਗ ਹੈ।
ਹਰ ਹਰ ਨਾਮ ਮਿਲਾ ਤ੍ਰਿਪਤਾਸਾ, ਮਿਲ ਸੰਗਤ ਗੁਣ ਪ੍ਰਗਾਸ।
ਹੇ ਦਾਤਾ ਹਰੀ ਦਾ ਨਾਮ ਮਿਲੇ ਤੇ ਮੈਂ ਤ੍ਰਿਪਤ ਹੋ ਜਾਵਾਂ, ਮੈਂ ਤਾਂ ਹੀ ਰੱਜਾਂ। ਹਰ ਹਰ ਨਾਮ ਮਿਲੇ ਤ੍ਰਿਪਤਾਸਾ, ਉਹ ਰੱਬ ਦੇ ਬੰਦੇ ਤਾਂ ਹੀ ਤ੍ਰਿਪਤ ਹੁੰਦੇ ਨੇ, ਸੰਗਤ ਨੂੰ ਮਿਲਦੇ ਨੇ ਤੇ ਗੁਣ ਉਹਨਾਂ ਦੇ ਅੰਦਰ ਪ੍ਰਕਾਸ਼ ਕਰ ਜਾਂਦੇ ਹਨ।
ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।
ਜਿਨ੍ਹਾਂ ਨੇ ਹਰੀ ਦਾ ਨਾਮ ਰਸ ਪ੍ਰਾਪਤ ਨਹੀਂ ਕੀਤਾ ਉਹ ਭਾਗਹੀਣ ਨੇ, ਉਹਨਾਂ ਬੰਦਿਆਂ ਦੇ ਮੰਦੇ ਭਾਗ ਨੇ ਤੇ ਉਹ ਜਮਾਂ ਦੀ ਫਾਈ ਵਿੱਚ ਉਹ ਪੈਂਦੇ ਨੇ। ਜਮ ਆਉਂਦੇ ਨੇ ਪਰ ਹਰ ਇੱਕ ਲਈ ਨਹੀਂ ਆਉਂਦੇ, ਜਮ ਉਹਨਾਂ ਲਈ ਆਉਂਦੇ ਨੇ ਜਿਨ੍ਹਾਂ ਨੂੰ ਹਰੀ ਦਾ ਰਸ ਨਹੀਂ ਆਇਆ, ਜਮ ਉਹਨਾਂ ਲਈ ਆਉਂਦੇ ਨੇ ਜਿਹੜੇ ਸੰਗਤ ਵਿੱਚ ਥਾਂ ਨਹੀਂ ਬਣਾਉਂਦੇ, ਜਮਾਂ ਦੀ ਪਾਈ ਉਹਨਾਂ ਗੱਲ ਵਿੱਚ ਪੈਂਦੀ ਹੈ।
ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਤ।
ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਦੀ ਸੰਗਤ ਵਿੱਚ ਨਹੀਂ ਆਏ, ਕਹਿੰਦੇ ਨੇ ਐਸੇ ਜੀਵਨ ਨੂੰ ਤ੍ਰਿਗ ਹੈ ਐਸਾ ਜੀਵਨ, ਤੇ ਤ੍ਰਿਗ ਨੇ ਜੀਵਨ ਦੇ ਉਹ ਦਿਨ ਜਿਹੜੇ ਉਸਨੇ ਜੀਵੇ ਨੇ, ਸੰਗਤ ਤੋਂ ਵਹੂਣੇ ਦਿਨ ਗੁਰੂ ਦੀ ਸ਼ਰਨ ਤੋਂ ਵਹੂਣੇ ਦਿਨ ਲਾਂਟ ਦੇ ਯੋਗ ਹਨ।
ਜਿਨ ਹਰ ਜਨ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾ।
ਹਰੀ ਦੇ ਜਨ ਸਤਿਗੁਰੂ ਦੀ ਸੰਗਤ ਜਿਸ ਨੇ ਪ੍ਰਾਪਤ ਕਰ ਲਈ, ਸਮਝ ਲੋ ਤਾਂ ਹੋਈ ਆ ਕਿ ਮੱਥੇ ਦੇ ਭਾਗ ਚੰਗੇ ਸਨ। ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ, ਜਿਸ ਦਿਨ ਅਸੀਂ ਇੱਥੇ ਆ ਕੇ ਬੈਠ ਜਾਈਏ, ਇੱਕ ਪ੍ਰਤੀਤ ਕਰਿਆ ਕਰੋ, ਉਹ ਐਸੀ ਸ਼ਰਧਾ ਮਨ ਚ ਬਣਾਓ, ਐਸਾ ਭਾਵ ਮਨ ਚ ਬਣਾਓ। ਬੈਕੁੰਠ ਧਾਮ ਉਹ ਜਾਂਦਾ ਹੈ ਜਿਹੜਾ ਕਹਿੰਦੇ ਸਨ ਕਰੋੜਾਂ ਯੁੱਗ ਤਪ ਕਰੇ, ਇਹਦਾ ਭਾਵ ਸਤ ਸੰਗਤ ਵਿੱਚ ਜੇ ਤੂੰ ਆ ਗਿਆ ਤੇ ਉਹ ਤੈਨੂੰ ਫਲ ਮਿਲਿਆ ਹੀ ਹੈ ਨਾ, ਕਿਉਂਕਿ ਕਹੋ ਕਬੀਰ ਉਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਏ। ਜੇ ਬੈਕੁੰਠ ਧਾਮ ਹੈ, ਬੈਕੁੰਠ ਧਾਮ ਕਿੱਥੇ ਹੈ? ਜਿੱਥੇ ਰੱਬ ਦਾ ਚਰਚਾ ਚੱਲਦਾ, ਇੱਥੇ ਰੱਬ ਦਾ ਚਰਚਾ ਚੱਲਦਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਕੀਤੀ ਉਹਨਾਂ ਦੇ ਜੀਵਨ ਨੂੰ ਲਾਹਨਤ ਹੈ, ਪਰ ਜਿਨ੍ਹਾਂ ਸਤਿਗੁਰੂ ਦੀ ਸੰਗਤ ਪਾਈ ਸਮਝੋ ਮੱਥੇ ਦੇ ਚੰਗੇ ਭਾਗ ਪਹਿਲੇ ਲਿਖੇ ਹੋਏ ਹਨ।
ਤਨ ਤਨ ਸਤ ਸੰਗਲ ਚਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ।
ਤਨ ਹੈ ਸਤ ਸੰਗਤ, ਜਿਹੜੀ ਸਤ ਸੰਗਤ ਵਿੱਚ ਮਿਲ ਕੇ ਹਰੀ ਦਾ ਰਸ ਪ੍ਰਾਪਤ ਹੋਇਆ। ਕਹਿੰਦੇ ਨੇ ਸਾਹਿਬ ਜੀ ਇਸ ਨੂੰ ਮਿਲ ਕੇ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਹਿਰਦੇ ਵਿੱਚ ਨਾਮ ਦੀ ਰੋਸ਼ਨੀ ਆ ਜਾਂਦੀ ਹੈ।
ਰਾਗ ਗੁਜਰੀ ਮਹੱਲਾ ਪੰਜਵਾਂ।
ਗੁਜਰੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹਾਂਜੀ।
ਕਾਹੇ ਮਨ ਚਿਤ ਵਹਿ ਉਤਮ ਜਾ ਹਰ ਹਰ ਜੀਓ ਪਰਿਆ।
ਗੱਲ ਯਾਦ ਰੱਖਣੀ, ਉਦਮ ਕਰਨਾ ਤੇ ਸਤਿਗੁਰਾਂ ਨੇ ਸਾਨੂੰ ਦੱਸਿਆ ਚਿੰਤਾ ਕਰਨੀ, ਉਹਨਾਂ ਆਖਿਆ ਇਹ ਮਨ ਹੈ ਚਿੰਤਾ ਨਹੀਂ ਕਰਨੀ। ਇੱਕ ਬੰਦਾ ਉਦਮ ਨਾਲ ਉੱਠੇ ਤੇ ਜਾ ਕੇ ਰੋਜ਼ੀ ਕਮਾਉਣ ਲਈ ਧਰਮ ਦੀ ਕਿਰਤ ਕਰਨ ਲਈ ਮੁਸ਼ਕਤ ਕਰੇ, ਮਿਹਨਤ ਕਰੇ, ਇਸ ਤੋਂ ਨਹੀਂ ਰੋਕਿਆ। ਜਿਹੜਾ ਗੁਰੂ ਆਪ ਹਲ ਚਲਾਉਂਦਾ ਰਿਹਾ ਸਿੱਖ ਨੂੰ ਕਿਵੇਂ ਰੋਕੇਗਾ? ਜਿਹੜੇ ਗੁਰੂ ਆਪ ਤਕੜੀ ਤੋਲਦੇ ਰਹਿ ਸਿੱਖਾਂ ਨੂੰ ਕਿਵੇਂ ਆਖਣਗੇ ਦੁਕਾਨ ਤੇ ਜਾ ਕੇ ਤਕੜੀ ਨਾ ਤੋਲੋ, ਕੰਮ ਤੇ ਕਰੋ। ਪਰ ਜਦੋਂ ਬੰਦਾ ਵਿਸ਼ਰਾਮ ਦਾ ਟਾਈਮ ਹੈ ਉਦੋਂ ਵੀ ਚਿੰਤਾ ਕਰਦਾ ਰਵੇ, ਰਾਤ ਮੰਜੀ ਤੇ ਸੁੱਤਾ ਵੀ ਤਕੜੀ ਤੋਲਦਾ ਰਵੇ, ਇਹ ਤੇ ਗੱਲ ਠੀਕ ਨਹੀਂ। ਸਾਹਿਬ ਕਹਿੰਦੇ ਨੇ ਉਦਮ ਕਰ ਲੇਕਿਨ ਚਿੰਤਾ ਬਿਲਕੁਲ ਨਾ ਕਰ। ਪਾਪ ਉਦਮ ਨੂੰ ਚਿਤਵਣਾ, ਉਦਮ ਕਰਨਾ ਹੋਰ ਗੱਲ ਹੈ, ਉਦਮ ਚਿਤਵਣਾ ਹੋਰ ਗੱਲ ਹੈ। ਭਾਈ ਬਿਧੀ ਚੰਦ ਜੀ ਦੇ ਜੀਵਨ ਬਿਰਤਾਂਤ ਵਿੱਚ ਇੱਕ ਬੜੀ ਸੁੰਦਰ ਸਾਖੀ ਹੈ। ਕਹਿੰਦੇ ਨੇ ਇੱਕ ਗਰੀਬ ਬੰਦਾ ਆਇਆ, ਕਹਿਣ ਲੱਗਾ ਭਾਈ ਜੀ ਬੱਚੀ ਦੀ ਸ਼ਾਦੀ ਹੈ ਤੇ 500 ਰੁਪਇਆ ਚਾਹੀਦਾ। ਉਦੋਂ ਗੁਰੂ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਆ ਚੁੱਕੇ ਸਨ। ਕਹਿਣ ਲੱਗੇ ਕੰਮ ਤੇ ਛੱਡ ਦਿੱਤਾ ਪਰ ਤੂੰ ਫੇਰ ਸਾਡੇ ਕੋਲੋਂ ਸ਼ੁਰੂ ਕਰਾਏਗਾ। ਭਾਈ ਸੰਤੋਖ ਸਿੰਘ ਜੀ ਨੇ ਬੜੀ ਸੁੰਦਰ ਘਟਨਾ ਲਿਖੀ। ਕਹਿੰਦੇ ਨੇ ਘਰ ਚਲੇ ਗਏ, ਉਹ ਬਾਣੀਆਂ ਪੈਸੇ ਗਿਣਦੇ ਆ, ਰਾਤ ਦੇ 12 ਵੱਜ ਗਏ, ਘਰ ਦੀ ਵਿਚਾਰੀ ਕੋਲ ਪ੍ਰਸ਼ਾਦਾ ਨਹੀਂ ਛਕਦਾ। ਉਹ ਕੱਲ ਕੀ ਹੈ, ਇੱਕ ਦਮੜੀ ਨਹੀਂ ਉਹਦੀ ਰਲਦੀ ਪਏ ਤੇ ਉਹ ਕਹਿੰਦਾ ਜਦੋਂ ਤੱਕ ਇਹ ਨਾ ਰਲੇ ਮੈਂ ਪ੍ਰਸ਼ਾਦਾ ਨਹੀਂ ਛਕਣਾ। ਭਾਈ ਸਾਹਿਬ ਵੇਖ ਰਹੇ ਨੇ ਸਭ ਕੁਛ, ਪੈਸੇ ਬੇਅੰਤ ਪਏ ਨੇ ਉਹਦੇ ਕੋਲ, ਪਰ ਫੇਰ ਵਾਰ ਵਾਰ ਗਿਣਦਾ ਉਹ ਦਮੜੀ ਨਹੀਂ ਰਲਦੀ। ਇੱਕ ਦਮੜੀ ਵਾਸਤੇ ਆਖਰ ਕਰਦੀ ਦੇ ਮੂੰਹ ਤੇ ਥੱਪੜ ਮਾਰਿਆ, ਦੁੱਧ ਇੱਕ ਪਾਸੇ ਰੁੜ ਗਿਆ, ਪ੍ਰਸ਼ਾਦਾ ਇੱਕ ਪਾਸੇ ਗਿਆ। ਭਾਈ ਸਾਹਿਬ ਜੀ ਚਾਹ ਉੱਥੇ ਸਾਹਮਣੇ ਦਰਸ਼ਨ ਦਿੱਤੇ, ਕਹਿਣ ਲੱਗੇ ਕਿਉਂ ਬਾਣੀਆਂ ਜੀ, ਕੀ ਗੱਲ ਹੈ, ਦਮੜੀ ਨਹੀਂ ਰਲਦੀ, ਮੈਂ ਹਿਸਾਬ ਕਿਤਾਬ ਬਰਾਬਰ ਕਰਨ ਵਾਸਤੇ ਆ ਗਏ ਹਾਂ, ਬਿਲਕੁਲ ਐਨ ਬਰਾਬਰ ਹੋ ਜਾਏਗਾ, 500 ਰੁਪਇਆ ਤੇ ਇੱਕ ਦਮੜੀ ਜਿਹੜੀ ਹੈ ਨਾ ਉਹਨਾਂ ਚੋਂ ਮੈਂ ਤੈਨੂੰ ਦੇ ਜਾਂਦਾ, ਦਮੜੀ ਤੇ ਰਲਾ ਲੈ ਤੇ 500 ਮੈਨੂੰ ਦੇ ਤਾਂ ਕਿ ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਹੋ ਜਾਏ। ਕਹਿਣ ਲੱਗੇ ਇਹ ਮੈਂ ਕਿਉਂ ਦੇਵਾਂ? ਕਹਿਣ ਲੱਗੇ ਤੇ ਮੈਨੂੰ ਲੈਣੇ ਆਉਂਦੇ ਨੇ ਤੇ ਮੈਂ ਲੈ ਜਾਣੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਲੈ ਲੈ। ਕਹਿਣ ਲੱਗਿਆ ਮੈਨੂੰ ਆਪ ਨੂੰ ਨਹੀਂ ਚਾਹੀਦੇ, ਪਰ ਤੂੰ ਮੈਨੂੰ ਇੱਕ ਗੱਲ ਦੱਸ, ਹੁਣ ਤੂੰ ਕਮਾਈ ਕਰਨੀ, ਇਹ ਦਮੜੀ ਲਾ ਰਿਹਾ, ਰਾਤ ਨੂੰ ਤੂੰ ਬੈਠਾ ਹੋਇਆ, ਐਸੇ ਉਦਮ ਚਿਤਵਨ ਨੂੰ ਸਾਹਿਬ ਜੀ ਕਹਿੰਦੇ ਨੇ ਤੈਨੂੰ ਨੀਂਦ ਵੀ ਨਾ ਆਵੇ, ਪ੍ਰਸ਼ਾਦਾ ਵੀ ਨਾ ਛਕ ਸਕੇ, ਇਹ ਤੇ ਹਕੀਕਤ ਹੈ। ਕਈ ਬੰਦੇ ਕਹਿੰਦੇ ਨੇ ਰੋਟੀ ਖਾਣ ਦਾ ਟਾਈਮ ਕੋਈ ਨਹੀਂ, ਮਿਲਣਗੇ ਨਹੀਂ ਟਾਈਮ, ਪ੍ਰਸ਼ਾਦਾ ਹੀ ਨਾ ਛਕੇਗਾ ਤੇ ਜੀਵੇਗਾ ਕਿਵੇਂ, ਇੱਥੇ ਹੀ ਬਸ ਨਹੀਂ। ਕਈ ਕਹਿੰਦੇ ਨੇ ਸਿਰ ਖੁਰਕਣ ਦਾ ਟਾਈਮ ਨਹੀਂ, ਮੈਂ ਕਹਿੰਦਾ ਤੁਸੀਂ ਵੀ ਪਿੱਛੇ ਹੋ, ਤੁਹਾਡੇ ਨਾਲੋਂ ਅੱਗੇ ਲੋਕ ਬੈਠੇ ਹੋਏ। ਕੁਛ ਇਹ ਵੀ ਕਹਿੰਦੇ ਨੇ ਮਰਨ ਦਾ ਟਾਈਮ ਨਹੀਂ, ਇਹਦਾ ਭਾਵ ਇਹ ਹੈ ਕਿ ਮਰਨ ਦਾ ਟਾਈਮ ਤੇ ਮਰਨ ਨੇ ਆਪੇ ਹੀ ਕੱਢ ਲੈਣਾ, ਪਰ ਬੰਦਾ ਕਹਿ ਦਿੰਦਾ ਮੇਰੇ ਕੋਲ ਮਰਨ ਦਾ ਵੀ ਟਾਈਮ ਨਹੀਂ। ਗੁਰਦੇਵ ਜੀ ਕਹਿੰਦੇ ਨੇ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ। ਤੇਰਾ ਫਿਕਰ ਤੇਰਾ ਆਹਰ ਤੇ ਪਿਆ ਪਰਮਾਤਮਾ ਨੂੰ, ਤੇਰੀ ਚਿੰਤਾ ਕਰ ਰਿਹਾ ਪਰਮਾਤਮਾ, ਤੂੰ ਉਦਮ ਕਰ, ਉਦਮ ਚਿਤਵਨਾ। ਹਾਂਜੀ।
ਸ਼ੈਲ ਪੱਥਰ ਮੈਂ ਜੰਤ ਪਾਈ ਤਾਕਾਰ ਧਰਿਆ।
ਕਹਿੰਦੇ ਨੇ ਪਹਾੜਾਂ ਵਿੱਚ ਤੇ ਪੱਥਰਾਂ ਵਿੱਚ ਉਹਨੇ ਜੰਤ ਪੈਦਾ ਕੀਤੇ ਨੇ, ਉਹਨਾਂ ਦਾ ਰਿਜ਼ਕ ਵੀ ਉਹਨਾਂ ਦੇ ਅੱਗੇ ਉਸਨੇ ਬਣਾ ਕੇ ਰੱਖ ਦਿੱਤਾ ਹੋਇਆ ਹੈ।
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।
ਇਹ ਜਿਹੜਾ ਮਾਧੋ ਸ਼ਬਦ ਹੈ ਸੰਧੀ ਸ਼ਬਦ ਹੈ ਦੋ ਦੇ ਜੋੜ ਤੋਂ, ਦੋ ਸ਼ਬਦ ਜੁੜੇ ਮਾਂ ਤੇ ਧਵ, ਇਹਦੇ ਤੋਂ ਬਣਿਆ ਮਾਧੋ। ਮਾਂ ਦਾ ਅਰਥ ਹੈ ਮਾਇਆ, ਧਵ ਦਾ ਅਰਥ ਹੈ ਪਤੀ, ਮਾਇਆ ਦਾ ਮਾਲਕ, ਗੁਲਾਮ ਨਹੀਂ ਮਾਇਆ ਦਾ ਪਤੀ। ਹੇ ਮੇਰੇ ਮਾਧੋ ਜੀ, ਹੇ ਮੇਰੇ ਪ੍ਰਭੂ ਪਾਤਸ਼ਾਹ ਜੀਓ, ਸਤ ਸੰਗਤ ਮਿਲੇ ਸੋ ਤਰਿਆ, ਜਿਹੜਾ ਸਤ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਚ ਆ ਕੇ ਮਿਲ ਗਿਆ ਉਹ ਤਰ ਗਿਆ। ਹਾਂਜੀ।
ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ।
ਪਰਮਾਤਮਾ ਤੇ ਵਿਸ਼ਵਾਸ ਹੋਣਾ ਕੋਈ ਰਿਜ਼ਕ ਦਾਤਾ ਹੈ, ਇਸ ਭਰੋਸਾ ਰੂਪੀ ਪਦਵੀ ਨੂੰ ਉਹਨੇ ਪ੍ਰਾਪਤ ਕਰ ਲਿਆ ਕਿ ਮੇਰਾ ਮਾਲਕ ਰੋਜ਼ੀ ਦੇਣ ਵਾਲਾ ਹੈ, ਗੁਰੂ ਦੀ ਕਿਰਪਾ ਨਾਲ ਪਰਮ ਪਦ ਮਿਲ ਗਿਆ। ਔਰ ਸੁੱਕੀ ਲੱਕੜ ਹਰੀ ਹੋਣੀ ਬੜੀ ਮੁਸ਼ਕਲ ਹੈ, ਪਰ ਲੱਕੜ ਤੇ ਮਨ ਚ ਫਰਕ ਹੈ। ਵੈਸੇ ਤੇ ਗੁਰੂ ਨਾਨਕ ਦੇਵ ਇੱਕ ਬਾਗ ਜਾ ਕੇ ਬੈਠੇ, ਸ਼ਿਵਨਾਭ ਦਾ ਬਾਗ ਸੀ, ਕਹਿੰਦੇ ਨੇ ਸੁੱਕ ਗਿਆ ਸੀ, ਇਹਨੂੰ ਬੜਾ ਪਿਆਰਾ ਸੀ। ਸਿਆਣੇ ਸਿਆਣੇ ਮਾਲੀਆਂ ਨੂੰ ਕਿਹਾ ਬਾਗ ਹਰਾ ਨਹੀਂ ਹੋ ਸਕਦਾ, ਉਹਨਾਂ ਬੜੇ ਯਤਨ ਕੀਤੇ ਪਰ ਬਾਗ ਫਿਰ ਵੀ ਸੁੱਕਾ। ਭਾਈ ਮਨ ਸੁੱਕ ਆਇਆ, ਇਹ ਤੇਰਾ ਬਾਗ ਹਰਾ ਉਦੋਂ ਹੋਵੇਗਾ ਜਦੋਂ ਗੁਰੂ ਨਾਨਕ ਦੇਵ ਆਉਣਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਕੀਰਤਨ ਕੀਤਾ ਔਰ ਬਾਗ ਹਰਾ ਭਰਾ ਹੋ ਗਿਆ। ਨੌਕਰ ਦੌੜੇ ਗਏ, ਕਹਿਣ ਲੱਗੇ ਬਾਗ ਹਰਾ ਹੋ ਗਿਆ। ਕਹਿਣ ਲੱਗਾ ਜੇ ਬਾਗ ਹਰਾ ਹੋ ਗਿਆ ਤੇ ਗੁਰੂ ਨਾਨਕ ਦੇਵ ਵੀ ਆ ਗਏ ਨੇ, ਉਹਨਾਂ ਤੋਂ ਬਿਨਾਂ ਬਾਗ ਕਿਵੇਂ ਹਰਾ ਹੋਵੇਗਾ? ਉਹ ਸੁੱਕੀਆਂ ਖੇਤੀਆਂ ਵੀ ਹਰੀਆਂ ਕਰ ਦਿੰਦੇ ਨੇ, ਖਾਧੀਆਂ ਚਰੀਆਂ ਖੇਤੀਆਂ ਵੀ फिर प्रफुल्लित हो जांदियां ने ते अंदर दी खेती जो काम क्रोध चर गया उस नूं भी ते हरी करदे ने। नाम तो बिना जेड़ा मनुख सुक गया मनमुख यूबे सुक गए ना फल तिन्ना छाओ सूके कास्त हरिया। कहंदे ने जेड़ा कठोर मन सी सुक गया मन सी ओ हरिया हो गया। हां जी
जनन पिता लोक सुत बंता कोई न किस की
तरह। जनन दा अर्थ है माता, माता ते पिता होर लोकी पुत्र इस्त्री कहंदे ने कोई भी अंत किसे दी टेक नहीं। हां जी
सिर सिर रिख सुमाहे ठाकर काहे मन पौ करया।
हर एक सिर उते ओ ठाकर रिज़क पहुंचा रिया संभाहे दार्थे पहुंचाउंदा। हे मेरे मन तू कादे वास्ते पौ कीता है क्यों डरिया पिया है। हां जी
उडे उडे आला सह कोसा तिस पाथे बचरे ठरिया।
ऊंजा किथों उडियां ते किथे पहुंचियां। उड़े उड़े आवे सह कोसा तिस पाछे बजरे शरिया। उन्होंने अपने पिछे अपने बच्चे छड़े हुए हन। हां जी
तेन कवन खलावे कवन जगावे मन में सिमरन करिया।
उन्हें बच्चियां नू मगर कौन खवा रहे है कौन चुगा रहे है। मां ही चुगाना सी मां ने कुछ खवाना सी उते दूर बैठी है। हां मन विच चिंतन कर रही है उन्हों का सिमरन कर रही है और बच्चे पल रहे हैं।
सावन दान दस इष्ट सदान ठाकर कल तर दरिया।
कहंदे ने सारियां निधियां सारियां सिद्धियां नौ निधियां ते अठारह सिद्धियां ये किथे ने। कहंदे ने ठाकर कर तल धरिया। कर दा अर्थ है हाथ, तल दा अर्थ है तली। सारियां रिधियां सिद्धियां ते ठाकर ने अपने हाथ उते रखियां होईयां उसकी हथेली उते टिकियां होईयां ने। जिस नूं ये रिधियां सिद्धियां देनियां होण उहदे सिर उत्ते हथ रख देंदा उहदे हथ विच बरकतां ने। गुरु दे हथ विच वी इह बरकतां ने। इक सवैये वल आप ध्यान देना। इक्की सवैये साहिब श्री गुरु अमरदास पातशाह दी सिफत सलाह विच लिखे ने। आप नूं पता है भट्टां ने बड़े सुंदर बचन उहनां ने कहे ने। कहिंदे ने बारज कर दाहणे सिद्ध सनमुख मुख जो है रिद बसे बावांग जो तीन लोकांतर मोह है। गुरु अमरदास पातशाह तुहाडे सज्जे हथ विच पद्म रेखा बरकतां ही बरकतां भरियां पईआं। ब्राह्मण ने कहा सी पैर च पद्म रेखा है भट्ट कहिंदे ने हथ भी खाली नहीं हथ च पद्म रेखा। बारज कर दाहणे सिद्ध सनमुख मुख जो है सिद्धियां सनमुख होके तुहाडा चेहरा तक रहीआं ने कोई हुक्म कदों कर देन। ते खब्बा हथ भी खाली नहीं रिद बसे बावांग जो तीन लोकांतर मोह है। तिना लोगों मोह लैण वाली रिधियां तुहाडे खब्बे हथ विच वसदियां ने। ये क्यों वसदियां ने कि बरकतां दा भंडार तुहाडे हिरदे च वसदा है। हृदय बसै अकहियो ना कहा जाण वाला रब तुहाडे हिरदे च वसदा है। हृदय बसै अकहियो सोए रस तिन्ही जातो मुखों भगत उचरै अमर गुर इतरंग रातो। तो सब निदान दस अष्ट सिदान ठाकुर कर तल धरिया। ये ठाकुर ने अपनी तली ते टिकाए हुए हन। हां जी
जान नानक बल बल सद बल जाइए तेरा अंत ना पारा वरिया।
साहिब जी फरमा रहे ने तेरे तो बल बल सद बल सैकड़े वार सदके जाना चाहिदा हे दाता तेरा अंत पारा वार नहीं।
रहा गया सा महला चौथा सो पुरख एक ओंकार सतगुर प्रसाद।
पहले सी सो दर हुण है सो पुरख। साहिब श्री गुरु रामदास जी का उच्चारण किया हो जाए शब्द है जिसका सरलेख है सो पुरख। हुण जिहड़ा पुरख शब्द है ना एक तो असीं नर वास्ते वरत देने आ पर इस विस्तरी लिंग शब्द नहीं है पुलिंग है पुरख वास्ते है। लेकिन जिहड़े मुढले अर्थ ने ना संस्कृत विचों आ रहे पुरख का अर्थ है सर्व व्यापक जिहड़ा सारिआं विच व्यापक है। इत्थे अर्थ है परमात्मा ओ पुरख है जो सारे व्यापक है। सो पुरख वाले शब्द विच फरमा रहे ने साहिब जी। हां जी
सो पुरख निरंजन अर पुरख निरंजन हर अगमा अगमा पारा।
निरंजन शब्द दे अर्थ ने जिसनु कोई दाग नहीं कोई कालख नहीं माया दे प्रभाव तो रहत है। हुण बंदा ते वेख्या जेकर एक गुण है ते एक अवगुण नाल जुड़ जाएगा अनेकां दाग इसनु लग जांदे ने। किसे कोई बंदा भी लभना मुश्किल है जिन्हों सारा संसार ही चंगा आखे। कहंदे ने परमात्मा तू नरिंजन है ऐसा वो नरिंजन है माया दी कालक तो रहत है। ओ दाता कहंदे ने अगम अगम अपारा ਅਗਮ ਹੈ ਤੇਰੇ ਤੱਕ ਸਾਡੀ ਗਮਤਾ ਕੋਈ ਨੀ। ਗਮ ਸ਼ਬਦ ਦਾ ਅਰਥ ਹੁੰਦਾ ਪਹੁੰਚ ਜਾਣਾ, ਅਗਮ ਜਿਸ ਤੱਕ ਜਾ ਨਾ ਸਕੀ ਹੈ। ਉਸ ਦਾ ਪਾਰਲਾ ਕਿਨਾਰਾ ਨਜ਼ਰ ਕੋਈ ਨੀ ਆਉਂਦਾ, ਨਾ ਪਾਰਾਵਾਰ, ਨਾ ਆਪਣੇ ਯਤਨ ਨਾਲ ਤੇਰੇ ਤੱਕ ਪਹੁੰਚ ਸਕਨੇ ਆ, ਸਾਡੀ ਜੀਵਾਂ ਦੀ ਪਹੁੰਚ ਨਹੀਂ।
ਹਾਂਜੀ, ਸਭ ਧਿਆਵਾ ਸਭ ਧਿਆਵਾ ਤੁਜੀ ਹਰ ਸੱਚੇ ਸਿਰਜਣਹਾਰਾ।
ਇਹ ਸਾਨੂੰ ਸਾਜਣ ਵਾਲੇ ਸਿਰਜਣਹਾਰ ਸਾਰੇ ਤੈਨੂੰ ਹੀ ਤੇ ਆਉਂਦੇ ਹਨ, ਸਭ ਤੈਨੂੰ ਹੀ ਤੇ ਆਉਂਦੇ ਹਨ।
ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ।
ਕਹਿੰਦੇ ਨੇ ਸਾਰੇ ਜੀ ਤੇਰੇ ਨੇ, ਸਾਰੇ ਜੀਵਾਂ ਦਾ ਦਾਤਾ ਤੂੰ ਹੈ।
ਹਰ ਦਿਆਲ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ।
ਹੇ ਸੰਤ ਜਨੋ, ਹੇ ਸੰਤੋ ਜੀਓ, ਉਸ ਦਾਤੇ ਦੀ ਆਰਾਧਨਾ ਕਰੋ ਜਿਹੜਾ ਸਾਰੇ ਦੁੱਖ ਭੁਲਾਉਣ ਵਾਲਾ ਹੈ, ਦੁੱਖ ਦੂਰ ਕਰਨ ਵਾਲਾ ਹੈ।
ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ।
ਸਾਹਿਬ ਜੀ ਕਹਿੰਦੇ ਨੇ ਵਿਚਾਰਾ ਜੰਤ ਕੀ ਹੈ, ਉਹ ਮਾਲਕ ਨੂੰ ਉਸ ਦੀ ਲੀਲਾ ਨੂੰ ਕਿਵੇਂ ਸਮਝੇ, ਆਪ ਹੀ ਤੇ ਉਹ ਠਾਕੁਰ ਹੈ ਔਰ ਆਪ ਹੀ ਸੇਵਕ ਬਣ ਕੇ ਬੈਠ ਜਾਂਦਾ। ਭਾਵ ਜਿੰਨਾ ਮਾਲਕ ਵਿੱਚ ਹੈ ਓਨਾ ਸੇਵਕ ਵਿੱਚ ਹੈ। ਇੱਕ ਬੰਦਾ ਕਿਸੇ ਨੂੰ ਪੱਖੀ ਚੱਲ ਰਿਹਾ ਔਰ ਸਾਰੀ ਰਾਤ ਚੱਲੀ ਜਾ ਰਹੀ ਹੈ, ਇੱਕ ਆਰਾਮ ਨਾਲ ਸੁੱਤਾ ਪਿਆ। ਉਹ ਕਹਿੰਦੇ ਨੇ ਸ਼ਾਇਦ ਇਹ ਸੋਚਦੇ ਹੋਵਾਂਗੇ ਜਿਹੜਾ ਸੁੱਤਾ ਪਿਆ ਨੌਕਰ ਵਿੱਚ ਕੁਛ ਘਾਟ ਹੈ। ਕਹਿੰਦੇ ਨੇ ਧਨ ਦੀ ਘਾਟ ਹੋਵੇਗੀ, ਮਾਲਕ ਕੋਲ ਜ਼ਿਆਦਾ ਨੌਕਰ ਕੋਲ ਘੱਟ ਹੈ, ਪਰ ਪਰਮਾਤਮਾ ਤੂੰ ਤੇ ਦੋਵਾਂ ਵਿੱਚ ਵਿਆਪਕ ਹੈ। ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਇਹ ਸਰੀਰ ਰੂਪੀ ਸਾਰੇ ਭਾਂਡੇ ਨੇ, ਵਸਤੂ ਸਾਰਿਆਂ ਵਿੱਚ ਆਪ ਆਈ ਹੈ, ਆਪੇ ਭਾਂਡੇ ਸਾਜੀਆਂ ਨੂੰ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਭਾਂਡਿਆਂ ਚ ਦੁੱਧ ਪੈਂਦਾ, ਇੱਕ ਵਿਚਾਰੇ ਚੁੱਲ੍ਹੇ ਤੇ ਸੜਦੇ ਰਹਿੰਦੇ ਨੇ ਸਵੇਰ ਤੋਂ ਸ਼ਾਮ ਤੱਕ। ਇੱਕ ਤੇ ਐਸੇ ਨੇ ਜਿਨ੍ਹਾਂ ਚ ਨਾਮ ਰੂਪੀ ਸ਼ਾਂਤੀ ਰੂਪੀ ਉਹਨੇ ਦੁੱਧ ਪਾਇਆ, ਇੱਕ ਵਿਚਾਰੇ ਕ੍ਰੋਧ ਨਾਲ ਸਵੇਰ ਤੋਂ ਸ਼ਾਮ ਤੱਕ ਸੜਦੇ ਰਹਿੰਦੇ ਨੇ। ਹੈ ਸਾਰੇ ਦੇ ਸਾਰੇ ਭਾਂਡੇ ਨੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਤਿੰਨਾ ਸਵਾਰ ਹੈ ਨਾਨਕਾ ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਬਖਸ਼ਿਸ਼ ਨਦਰ ਕਰਦਾ ਉਹਨਾਂ ਨੂੰ ਉਹ ਸਵਾਰ ਲੈਂਦਾ। ਸਾਰੇ ਜੀ ਤੁਹਾਡੇ ਨੇ, ਤੁਸੀਂ ਜੀਵਾਂ ਦੇ ਦਾਤੇ ਹੋ। ਹੇ ਸੰਤ ਜਨੋ, ਉਹ ਆਪ ਹੀ ਠਾਕਰ ਹੈ, ਆਪ ਹੀ ਸੇਵਕ ਹੈ। ਇਹ ਜੰਤ ਵਿਚਾਰਾ ਕੀ ਹੈ ਉਸਦੀ ਵਿਚਾਰ ਕਰ ਸਕੇ।
ਘਾਟ ਘਾਟ ਅੰਤਰ ਸਰਵਣ ਅੰਤਰ ਜੀ ਹਰ ਏਕੋ ਪੁਰਖ ਸਮਾਣਾ।
ਤੂੰ ਹਰ ਇੱਕ ਘਾਟ ਦਾ ਇੱਥੇ ਅਰਥ ਹੈ ਹਿਰਦਾ, ਹਰ ਇੱਕ ਹਿਰਦੇ ਸਰੀਰ ਦੇ ਵਿੱਚ ਤੂੰ ਹੈ ਦਾਤਾ। ਨਿਰੰਤਰ ਵਿੱਥ ਤੋਂ ਬਿਨਾਂ ਤੇਰੇ ਵਿੱਚ ਕੋਈ ਵਿੱਥ ਨਹੀਂ, ਕਿਉਂਕਿ ਤੂੰ ਪੁਰਖ ਹੈ, ਤੂੰ ਸਰਵ ਵਿਆਪਕ ਹੈ, ਸਾਰਿਆਂ ਵਿੱਚ ਤੂੰ ਆਪ ਸਮਾਇਆ ਹੋਇਆ ਹੈ।
ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ।
ਇਹ ਤੇਰੇ ਵਡਾਣ ਦਾ ਅਰਥ ਹੁੰਦਾ ਅਸਚਰਜ, ਅਸਚਰਜ ਕਰ ਦੇਣ ਵਾਲੇ ਤੇਰੇ ਕੌਤਕ ਨੇ ਕਿ ਇੱਕ ਦਾਤੇ ਬਣਾ ਦਿੱਤੇ ਨੇ, ਇੱਕ ਭਿਖਾਰੀ ਬਣਾ ਦਿੱਤੇ ਨੇ।
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਮੈਨੇ ਅਵਰ ਨਾ ਜਾਣਾ।
ਆਪ ਹੀ ਦਾਤਾ ਹੈ ਤੇ ਆਪ ਹੀ ਉਹਨਾਂ ਦਾਤਾ ਨੂੰ ਹੰਡਾਉਣ ਵਾਲਾ ਹੈ। ਮੈਂ ਤੇ ਤੇਰੇ ਬਿਨਾਂ ਹੋਰ ਦੂਸਰੇ ਨੂੰ ਕੋਈ ਨੀ ਜਾਣਦਾ। ਮੈਂ ਸਮਝਦਾ ਉਹ ਹੱਥ ਕਰਕੇ ਮੰਗ ਰਿਹਾ ਤੇ ਤੂੰ ਹੀ ਮੰਗ ਰਿਹਾ, ਕੋਈ ਹੱਥ ਤੇ ਰੱਖ ਰਿਹਾ ਤੇ ਤੂੰ ਹੀ ਰੱਖ ਰਿਹਾ। ਮੈਂ ਸਾਰਿਆਂ ਵਿੱਚ ਤੈਨੂੰ ਵੇਖ ਰਿਹਾ ਹਾਂ। ਹਾਂਜੀ,
ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ।
ਤੂੰ ਪਾਰ ਬ੍ਰਹਮ ਹੈ, ਪਾਰ ਬ੍ਰਹਮ ਉਹ ਹੈ ਜੋ ਫੈਲਦਾ ਜਾ ਰਿਹਾ, ਵੱਧਦਾ ਜਾ ਰਿਹਾ, ਘਟਦਾ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਤੂੰ ਪਾਰ ਬ੍ਰਹਮ ਹੈ ਹੇ ਦਾਤਾ, ਤੂੰ ਬੇਅੰਤ ਹੈ। ਮੈਂ ਤੇਰੇ ਗੁਣ ਕਿਹੜੇ ਆਖ ਕੇ ਵਖਿਆਣ ਕਰਾਂ, ਕੀ ਵਖਾਣਾ ਕੀ ਆਖਾਂ।
ਜੋ ਸੇਵਾ ਤੁਸੀਂ ਜਨ ਨਾਨਕ ਤਿੰਨ ਕੁਰਬਾਣਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜੇ ਤੈਨੂੰ ਸਿਮਰਦੇ ਨੇ ਦਾਤਾ, ਤੇਰਾ ਨਾਮ ਤੇ ਪੂਜਾ ਦੇ ਯੋਗ ਹੈ, ਤੇਰੇ ਨਾਮ ਅੱਗੇ ਤੇ ਝੁਕਣਾ, ਮੈਂ ਤੇਰਾ ਨਾਮ ਜਪਣ ਵਾਲਿਆਂ ਨੂੰ ਵੀ ਨਮਸਕਾਰ ਕਰਨਾ। ਗੁਰੂ ਨਾਨਕ ਦੇਵ ਜੀ ਨੇ ਵੀ ਐਸਾ ਬਚਨ ਕਿਹਾ ਸੀ, ਹਉ ਕੁਰਬਾਨੈ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਉ। ਬਾਬਰ ਵਰਗੇ ਰਾਜੇ ਮਿਲ ਗਏ ਪਰ ਗੁਰੂ ਨਾਨਕ ਦੇਵ ਜੀ ਦਾ ਸਿਰ ਨਹੀਂ ਝੁਕਿਆ। ਵੱਡੇ ਵੱਡੇ ਖੂੰਖਾਰ ਬਾਦਸ਼ਾਹ ਮਿਲੇ, ਗੁਰੂ ਨਾਨਕ ਦੇਵ ਜੀ ਨੂੰ ਨਾ ਝੁਕਾ ਸਕੇ। ਪਰ ਜਿੱਥੇ ਕੋਈ ਸਿਮਰਨ ਵਾਲਾ ਮਿਲ ਗਿਆ ਨਾ, ਉਹਦਾ ਨਾਮ ਲੈਂਦਾ ਪਿਆ, ਉਹਦੀ ਗੱਲ ਸੁਣਾਉਂਦਾ ਪਿਆ, ਤਾਂ ਗੁਰੂ ਨਾਨਕ ਦੇਵ ਕਹਿੰਦੇ ਨੇ ਉਹਦੀ ਗੱਲ ਸੁਣਾਉਣ ਵਾਲਿਆ ਮਨ ਚਾਹੁੰਦਾ ਆਪਣਾ ਸਿਰ ਲਾ ਕੇ ਤੇਰਾ ਆਸਨ ਬਣਾ ਦਿਆਂ, ਤੂੰ ਇਹਦੇ ਉੱਤੇ ਬੈਠ ਕੇ ਮੈਨੂੰ ਰੱਬ ਦੇ ਗੁਣ ਸੁਣਾ। ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਆ ਦੀਜੈ, ਤੀਸ ਵੱਡਾ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀ ਜੈ। ਇੱਥੇ ਕਹਿ ਰਹੇ ਨੇ ਜਿਹੜੇ ਤੁਹਾਨੂੰ ਧਿਆਉਂਦੇ ਨੇ ਹੇ ਦਾਤਾ ਜੋ ਸਿਮੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਜਿਹੜੇ ਤੈਨੂੰ ਸਿਮਰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹਾਂਜੀ
ਹਰ ਧਿਆਵਾ ਤੂੰ ਜੀ ਛੇ ਜਨ ਯੁਗ ਮੈਂ ਸੁਖ ਵਾਸੀ।
ਹੇ ਹਰੀ ਜੀ ਉਹ ਜਿਹੜੇ ਤੁਹਾਨੂੰ ਧਿਆਉਂਦੇ ਨੇ ਇਸ ਸਮੇਂ ਵਿਚ ਇਸ ਯੁਗ ਵਿਚ ਉਹ ਸੁਖ ਵਾਸੀ ਨੇ ਪਾ ਉਹਨਾਂ ਦਾ ਵਾਸਾ ਵਸੇਬਾ ਸੁਖਾਂ ਵਿਚ ਹੈ ਉਹਨਾਂ ਨੂੰ ਦੁੱਖ ਨਹੀਂ ਪਾਉਂਦਾ। ਹਾਂਜੀ
ਛੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਤੂਤੀ ਜਮ ਕੀ ਬਾਜੀ।
ਉਹ ਮੁਕਤ ਨੇ ਜਿਨ੍ਹਾਂ ਨੇ ਹਰੀ ਜੀ ਨੂੰ ਧਿਆਇਆ ਜਮਾਂ ਦੀ ਫਾਈ ਉਹਨਾਂ ਦੀ ਟੁੱਟ ਗਈ। ਯਾਦ ਰੱਖਣਾ ਜੈਸਾ ਸੇਵੇ ਤੈਸੋ ਹੋਏ, ਜਿਹੜਾ ਆਪ ਬੰਧਨ ਵਿਚ ਹੈ ਉਹਨੂੰ ਯਾਦ ਕਰਕੇ ਹੋਰ ਬੰਧਨਾਂ ਵਿਚ ਪਵਾਂਗੇ। ਜੋ ਆਪ ਮੁਕਤ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿੰਨ ਜਿਸ ਜਨ ਕਾ ਸਦਾ ਨਮਸਕਾਰ। ਪਰਮਾਤਮਾ ਆਪ ਮੁਕਤ ਹੈ ਇਸੇ ਲਈ ਜਿਸ ਨੇ ਮੁਕਤ ਹੋਣਾ ਕਬੀਰ ਹਰ ਜਾ ਨੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੋ ਕਹਿੰਦੇ ਨੇ ਉਹ ਮੁਕਤ ਹੋ ਗਏ ਉਹਨਾਂ ਦੀ ਜਮਾਂ ਦੀ ਫਾਹੀ ਕੱਟੀ ਗਈ। ਹਾਂਜੀ
ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਚੀ।
ਜਿਨ੍ਹਾਂ ਨੇ ਭਉ ਰਹਿਤ ਨਿਰਭਉ ਜਪੈ ਸਗਲ ਭਉ ਮਿਟੈ, ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਜਿਨ੍ਹਾਂ ਨੇ ਹਰੀ ਨਿਰਭਉ ਨੂੰ ਧਿਆਇਆ ਉਹਨਾਂ ਦਾ ਸਾਰਾ ਡਰ ਭਉ ਗਵਾਚ ਗਿਆ, ਉਹਨਾਂ ਦਾ ਡਰ ਦੂਰ ਕਰ ਦਿੱਤਾ।
ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।
ਜਿਨ੍ਹਾਂ ਨੇ ਮੇਰੇ ਹਰੀ ਜੀ ਨੂੰ ਸੇਵਿਆ ਉਹ ਹਰੀ ਦੇ ਰੂਪ ਵਿਚ ਹੀ ਲੀਨ ਹੋ ਗਏ, ਉਹਨਾਂ ਨੂੰ ਲੋਕੀ ਵੇਖ ਕੇ ਕਹਿਣ ਲੱਗ ਪਏ ਰੱਬ ਦਾ ਰੂਪ ਨੇ, ਭਾਵ ਹਰੀ ਦਾ ਰੂਪ ਤੇ ਉਹਨਾਂ ਦਾ ਰੂਪ ਇੱਕ ਹੋ ਗਿਆ, ਉਸ ਵਿਚ ਉਹ ਲੀਨ ਹੋ ਗਏ।
ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ।
ਪਰਮਾਤਮਾ ਤੂੰ ਤੇ ਧਨ ਹੈ ਤੈਨੂੰ ਧਿਆਉਣ ਵਾਲੇ ਵੀ ਧਨ ਨੇ। ਕਹਿੰਦੇ ਨੇ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਹੈ।
ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ।
ਇਹ ਦਾਤਾ ਤੇਰੀ ਭਗਤੀ ਦੇ ਭੰਡਾਰ ਨੇ ਔਰ ਇੰਨੇ ਭੰਡਾਰ ਨੇ ਬੇਅੰਤ ਭੰਡਾਰ ਭਰੇ ਪਏ ਹਨ।
ਤੇਰੇ ਭਗਤ ਸਲਾਹਨ ਤੁਧ ਜੀ ਅਰ ਅਨੰਕ ਅਨੇਕ ਅਨੰਤਾ।
ਇਹ ਦਾਤਾ ਤੇਰੇ ਭਗਤ ਅਨੇਕਾਂ ਨੇ ਅਨੰਤ ਨੇ ਜਿਹੜੇ ਤੇਰੀ ਸਿਫਤ ਸਲਾਹ ਕਰੀ ਜਾ ਰਹੇ ਹਨ ਉਹ ਸਿਫਤ ਸਲਾਹ ਮੁਕਦੀ ਹੀ ਨਹੀਂ।
ਤੇਰੀ ਅਨੰਕ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ।
ਕਹਿੰਦੇ ਨੇ ਅਨੇਕਾਂ ਬੰਦੇ ਅਨੇਕਾਂ ਢੰਗਾਂ ਨਾਲ ਇੱਕ ਨਾਲ ਦੂਸਰੇ ਦਾ ਢੰਗ ਕੋਈ ਨੀ ਰਲਦਾ, ਉਹ ਪੂਜਾ ਕਰਦੇ ਪਏ ਨੇ, ਕਈ ਤਪ ਤਪਦੇ ਨੇ ਪਏ, ਤਪ ਕਰਦੇ ਨੇ, ਅਨੇਕਾਂ ਜਪ ਕਰਦੇ ਨੇ ਪਏ। ਇਹ ਜਪ ਤਪ ਵਾਲੇ ਕਿੰਨੇ ਨੇ ਬੇਅੰਤ ਨੇ, ਗਿਣੇ ਨਹੀਂ ਜਾਂਦੇ।
ਤੇਰੇ ਅਨੇਕ ਪਰੇ ਬਹੁ ਸਿਮਰਤ ਸਾਸਤਰ ਜੀ ਕਰ ਕਿਰਿਆ ਖੱਟ ਕਰਮ ਕਰਮਤਾ।
ਕਹਿੰਦੇ ਨੇ ਅਨੇਕਾਂ ਹੀ ਤੇਰੇ ਬੰਦੇ ਸਿਮਰਤੀਆਂ ਪੜਦੇ ਨੇ, ਸ਼ਾਸਤਰ ਪੜਦੇ ਨੇ, ਖੱਟ ਕਰਮ ਕਰ ਰਹੇ ਨੇ। ਖੱਟ ਕਰਮ ਕਿਹੜੇ ਸਨ? ਦਾਨ ਲੈਣਾ, ਦਾਨ ਦੇਣਾ, ਯੱਗ ਕਰਨਾ, ਯੱਗ ਕਰਾਉਣਾ, ਵਿਦਿਆ ਪੜ੍ਹਨੀ, ਵਿਦਿਆ ਪੜਾਉਣੀ, ਇਹ ਖੱਟ ਕਰਮ। ਛੇ ਕਰਮ ਕਰਨ ਵਾਲੇ ਅਨੇਕਾਂ ਹੀ ਹਨ। ਹਾਂਜੀ
ਛੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤ।
ਹੁਣ ਇੱਕ ਪ੍ਰਸ਼ਨ ਪੈਦਾ ਹੋਇਆ, ਭਗਤ ਚੰਗੇ ਕਿਹੜੇ ਨੇ? ਮਹਾਰਾਜ ਦੱਸੋ, ਭਗਤ ਤੇ ਅਨੇਕਾਂ ਨੇ, ਤੁਸੀਂ ਦੱਸ ਦਿੱਤੀਆਂ ਨੇ ਭਗਤਾਂ ਦੀਆਂ ਕਿਸਮਾਂ, ਪਰ ਚੰਗੇ ਭਗਤ ਇਹਨਾਂ ਵਿੱਚੋਂ ਕਿਹੜੇ ਨੇ? ਕਹਿੰਦੇ ਨੇ ਚੰਗੇ ਉਹ ਨੇ ਜਿਹੜੇ ਪ੍ਰਮਾਤਮਾ ਨੂੰ ਭਾ ਜਾਣ, ਉਸ ਦੇ ਦਰ ਤੇ ਪ੍ਰਵਾਨ ਹੋ ਜਾਣ, ਉਹ ਚੰਗੇ ਭਗਤ ਹਨ। ਹਾਂਜੀ
ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆ ਨਾ ਕੋਈ।
ਇਹ ਮੇਰੇ ਮਾਲਕ ਤੂੰ ਆਦਿ ਪੁਰਖ ਹੈ। ਆਦਿ ਪੁਰਖ ਦਾ ਹੁੰਦਾ ਹੈ ਅਰਥ ਮੁੱਢਲਾ ਪੁਰਖ, ਜਿਹੜਾ ਸਭ ਤੋਂ ਪਹਿਲੇ ਸੀ, ਤੇਰਾ ਪਾਰਾਵਾਰ ਨਹੀਂ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ।
ਹਰੇਕ ਸਮੇਂ ਵਿਚ ਹਰੇਕ ਯੁੱਗ ਵਿਚ ਸਦਾ ਸਦਾ ਤੂੰ ਇੱਕ ਹੈ, ਤੂੰ ਕਦੀ ਦੋ ਨਹੀਂ ਹੋਇਆ। ਰੱਬ ਤੇ ਦੋ ਨਹੀਂ ਨਾ ਹੁੰਦੇ, ਉਹ ਤੇ ਇੱਕ ਹੈ, ਸਦਾ ਵਾਸਤੇ ਹੀ ਇੱਕ ਹੈ। ਹੇ ਦਾਤਾ ਤੂੰ ਇੱਕ ਹੈ, ਸਦਾ ਵਾਸਤੇ ਇੱਕ ਹੈ, ਤੇਰੇ ਵਰਗਾ ਹੋਰ ਕੋਈ ਨੀ, ਤੂੰ ਨਿਸ਼ਚਲ ਹੈ। ਹੇ ਦਾਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ। ਕਰਤੇ ਤੇ ਬੜੇ ਨੇ ਚੀਜ਼ਾਂ ਬਣਾਉਣ ਵਾਲੇ, ਪਰ ਅੱਜ ਜਾਣੇ ਆ ਚਿੱਤਰ ਖਰੀਦਣ ਵਾਸਤੇ, ਕਹਿੰਦੇ ਨੇ ਚਿੱਤਰ ਹੈ, ਚਿੱਤਰਕਾਰ ਚੜ੍ਹਾਈ ਕਰ ਗਏ, ਜਿਹਨੇ ਚਿੱਤਰ ਬਣਾਇਆ ਉਹ ਕੋਈ ਨਹੀਂ ਰਹਿ ਗਏ, ਇਹ ਘੜਾ ਤੇ ਲੈ ਜਾਓ, ਪਰ ਘੁਮਿਆਰ ਹੋਰੀ ਚੜ੍ਹਾਈ ਕਰ ਗਏ ਨੇ। ਪਰ ਤੂੰ ਤੇ ਐਸਾ ਹੈ, ਤੂੰ ਤੇਰੀ ਕਿਰਤ ਵੀ ਨਾਤ ਹੋ ਜਾਏ ਤੇ ਹੋ ਜਾਏ, ਲੇਕਿਨ ਤੂੰ ਸਦਾ ਵਾਸਤੇ ਕਾਇਮ ਹੈ। ਹੇ ਦਾਤਾ ਤੇਰਾ ਆਕਾਰ ਭਾਵੇਂ ਮਿਟ ਜਾਏ, ਤੇਰਾ ਬਣਾਇਆ ਪਰ ਤੂੰ ਨਿਰਾਕਾਰ ਹੈ, ਤੂੰ ਸਦਾ ਕਾਇਮ ਰਹਿੰਦਾ ਹੈ।
ਹਾਂਜੀ, ਤੁਰੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰੇ ਸੋ ਹੋਈ।
ਜੋ ਤੈਨੂੰ ਪਾਉਂਦਾ ਉਹੀ ਕਰਨਾ, ਉਹੀ ਵਰਤਦਾ, ਜੋ ਆਪ ਕਰਨਾ ਚਾਹੁੰਦਾ ਉਹੀ ਹੁੰਦਾ ਹੈ।
ਹਾਂਜੀ, ਤੁਰੇ ਆਪੇ ਸਿਰਜ ਸਭ ਪਾਈ ਜੀ, ਤੁਰੇ ਆਪੇ ਸਿਰਜ ਸਭ ਗੋਈ।
ਸਾਰੀ ਸ੍ਰਿਸ਼ਟੀ ਤੁਸੀਂ ਆਪ ਪੈਦਾ ਕੀਤੀ ਹੈ, ਤੇ ਸਿਰਜਣ ਦਾ ਅਰਥ ਹੁੰਦਾ ਬਣਾਉਣਾ, ਗੋਈ ਦਾ ਅਰਥ ਹੁੰਦਾ ਨਾਸ ਕਰ ਦੇਣਾ। ਸ੍ਰਿਸ਼ਟੀ ਨੂੰ ਬਣਾਇਆ ਵੀ ਆਪ ਹੈ, ਨਾਸ ਵੀ ਆਪ ਕਰ ਦਿੰਦਾ ਹੈ।
ਜਨ ਨਾਨਕ ਗੁਣ ਗਾਵੈ ਕਰਤੇ ਤੇਜੀ, ਜੋ ਸਭ ਸਹਿਤਾ ਜਾਣ ਹੋਈ।
ਸਾਹਿਬ ਜੀ ਫਰਮਾ ਰਹੇ ਨੇ, ਮੈਂ ਤੇ ਗੁਣ ਗਾ ਰਿਹਾ ਕਰਤੇ ਦੇ, ਜੋ ਸਾਰਿਆਂ ਦੀ ਜਾਣਨ ਵਾਲਾ ਹੈ ਉਸ ਦੇ ਗੁਣ ਗਾ ਰਹੇ ਹਾਂ। ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਗੁਰੂ ਨਾਨਕ ਦੇਵ ਜੀ ਨੂੰ ਭਾਈ ਦੋਦੇ ਨੇ ਕਹਿ ਦਿੱਤਾ ਸੀ, ਮਹਾਰਾਜ ਜਿੱਥੇ ਬੈਠੇ ਹੋ ਇੱਥੇ ਇੱਕ ਨਗਰ ਵਸਾਈਏ ਤੇ ਉਹਦਾ ਨਾਂ ਰੱਖ ਦਈਏ ਗੁਰੂ ਨਾਨਕਪੁਰਾ। ਸਾਹਿਬ ਕਹਿਣ ਲੱਗੇ, ਨਾ ਦੋਦਿਆ, ਗੁਰੂ ਨਾਨਕਪੁਰਾ ਨਹੀਂ, ਇੱਥੇ ਤੈਨੂੰ ਆਇਆ ਯਾਦ ਕਰਤਾ, ਇਹਦਾ ਨਾਂ ਰੱਖਾਂਗੇ ਕਰਤਾਰਪੁਰ। ਸਾਹਿਬਾਂ ਨੇ ਤੇ ਇਹ ਕਹਿ ਦਿੱਤਾ ਸੀ, ਮੇਰੀਆਂ ਬਾਤਾਂ ਭਾਵੇਂ ਘੱਟ ਕਰ ਲਿਓ, ਕਰਤੇ ਦੀਆਂ ਕਰਨੀਆਂ। ਕਹੋ ਨਾਨਕ ਕਰਤੇ ਦੀਆਂ ਬਾਤਾਂ, ਜੋ ਕੁਛ ਕਰਨਾ ਤੂੰ ਕਰ ਰਿਹਾ। ਸਪਸ਼ਟ ਉਹਨਾਂ ਕਹਿ ਦਿੱਤਾ, ਮੈਂ ਤੁਹਾਨੂੰ ਕਰਤੇ ਨਾਲ ਜੋੜਨ ਵਾਸਤੇ ਆਇਆ, ਤੁਹਾਡੇ ਰਾਹ ਵਿੱਚ ਰੋੜਾ ਬਣਨ ਵਾਸਤੇ ਨਹੀਂ ਆਇਆ, ਮੈਂ ਤੇ ਜੋੜਨਾ। ਇੱਕ ਭਾਈ ਜੀਵਾ ਜੀ ਹੋਏ ਨੇ, ਗੁਰੂ ਅੰਗਦ ਦੇ ਪਾਤਸ਼ਾਹ ਵਾਸਤੇ ਰੋਜ਼ਾਨਾ ਖਿਚੜੀ ਬਣਾ ਕੇ ਲਿਆਉਂਦੇ ਸਨ। ਇੱਕ ਦਿਨ ਹਨੇਰੀ ਵਗੇ ਪਈ ਤੇ ਭਾਈ ਜੀਵਾ ਜੀ ਨੇ ਅਰਦਾਸ ਕਰ ਦਿੱਤੀ, ਹੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ, ਜੇ ਸਮਰੱਥ ਗੁਰੂ ਹੋ, ਇਹ ਹਨੇਰੀ ਹਟ ਜਾਏ ਤੇ ਮੈਂ ਖਿਚੜੀ ਬਣਾ ਲਿਆ। ਹੁਣ ਹਨੇਰੀ ਤੇ ਹਟ ਗਈ, ਪਰ ਜਦੋਂ ਲੈ ਕੇ ਆਏ ਖਿਚੜੀ, ਸਾਹਿਬਾਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਮੈਂ ਨਹੀਂ ਖਾਣੀ। ਅਸੀਂ ਖਿਚੜੀ ਅੱਜ ਨਾ ਖਾਂਦੇ, ਤੂੰ ਰੱਬ ਦੀ ਰਜ਼ਾ ਵਿੱਚ ਦਖਲ ਕਿਉਂ ਦਿੱਤਾ? ਅੱਜ ਹਨੇਰੀ ਹਟਾਈ ਤੇ ਕੱਲ ਨੂੰ ਕੁਛ ਹੋਰ ਆਖੇਗਾ, ਕੱਲ ਨੂੰ ਆਖੇਗਾ ਮਾਲਕ ਤੇਰੀ ਇਹ ਗੱਲ ਵੀ ਠੀਕ ਨਹੀਂ, ਇਹ ਵੀ ਠੀਕ ਨਹੀਂ। ਇਹਦਾ ਭਾਵ ਰੱਬ ਦੀ ਚਾਬੀ ਤੂੰ ਆਪਣੇ ਹੱਥ ਵਿੱਚ ਲੈਣੀ ਚਾਹੁੰਦਾ, ਜੋ ਰੱਬ ਕਰਦਾ ਤੈਨੂੰ ਪ੍ਰਵਾਨ ਨਹੀਂ, ਤੂੰ ਰੱਬ ਨੂੰ ਚਲਾਉਣ ਵਾਲਾ ਕਰਤਾ ਬਣਨਾ ਚਾਹੁੰਦਾ, ਤੇਰੇ ਹੱਥੋਂ ਬਣਿਆ ਭੋਜਨ ਮੈਂ ਨਹੀਂ ਛਕਣਾ। ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ, ਦਾਤਾ ਬਖਸ਼ਿਸ਼ ਕਰੋ, ਮੈਂ ਭੁੱਲ ਗਿਆ ਤੁਹਾਡਾ ਬੱਚਾ, ਅੱਜ ਤੋਂ ਬਾਅਦ ਮਾਲਕ ਜੇਕਰ ਉਹ ਖਿਚੜੀ ਬਣਵਾਏਗਾ ਤੇ ਮੈਂ ਤਾਂ ਹੀ ਲਿਆਵਾਂਗਾ, ਨਹੀਂ ਤੇ ਮੈਂ ਤੁਹਾਡੇ ਭਾਣੇ ਵਿੱਚ ਰਹਾਂਗਾ, ਰਜ਼ਾ ਵਿੱਚ ਰਹਾਂਗਾ। ਸਾਹਿਬ ਜੀ ਇੱਥੇ ਕਹਿ ਰਹੇ ਨੇ, ਜੋ ਤੈਨੂੰ ਪਾਉਂਦਾ ਤੂੰ ਕਰਨਾ, ਹੋਰ ਤੇਰੇ ਤੋਂ ਬਗੈਰ ਕੌਣ ਹੈ ਜੋ ਕਰਨ ਵਾਲਾ? ਮੈਂ ਉਸ ਤੇ ਗੁਣ ਗਾ ਰਿਹਾ ਜੋ ਸਾਰਿਆਂ ਦਾ ਜਾਨੋਈ, ਦਿਲ ਦੀ ਜਾਣਨ ਵਾਲਾ। ਸਮਾਂ ਸਮਾਪਤ ਹੋ ਗਿਆ, ਇਹ ਪੰਕਤੀ ਰਲ ਕੇ ਪੜ੍ਹੀਏ, ਇਹਦੇ ਨਾਲ ਹੀ ਸਮਾਪਤੀ ਹੈ। ਜਨ ਨਾਨਕ ਗੁਣ ਗਾਵੇ ਕਰਤੇ ਕੇ, ਜਨ ਨਾਨਕ ਗੁਣ ਗਾਵੇ ਕਰਤੇ ਕੇ, ਜੋ ਸਭ ਸਹਿ ਕਾ ਜਾਨੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ, ਜਨ ਨਾਨਕ ਗੁਣ ਗਾਵੇ ਕਰਤੇ ਕੇ, ਤੁਦੇ ਆਪੇ ਸਿਰਜ ਸਭ ਪਾਈ ਜੀ, ਤੁਦੇ ਆਪੇ ਸਿਰਜ ਸਭ ਗੋਏ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਨੋਏ। ਵਾਹਿਗੁਰੂ ਜੀ ਕਾ ਖਾਲਸਾ।